दूसरा कागज नहीं जानदा की होया ए दूसरा कागज की होया ए दूसरा कागज जिसका जिक्र इथे सतगुरां ने कीता तो कहिंदे ने हुण परमात्मा दे नाम तो बिना होर कोई लेख होर कोई लिख मैं नहीं जानदा। दूजियां लिखता मैनू भुल गईयां ने, इको ही लिख एक नाम दी लिख यही मैं जानदा, होर सब लिखत भुल गई है। इको ही लेखा चेते रह गया है, नाम दा लेखा ही याद रह गया है। इको ही लिखत याद रह गई है, बाकी लिखतां भुल गई ने। इको कागज जिस उत्ते उस ईश्वर दा नाम है ओही चेते रह गया है, बाकी सब लिखतां भुल गई ने। तो आख दिन पातशाह दुया भाव दूजा कागल कागज चित मेरा मन ना जानदा, हुण जानने नू ए तैयार नहीं, हुणे होर कुछ पढ़न नू तैयार नहीं। इको लिखत विच मन खुब गया है, एक नाम दी लिखत विच मन खुब गया है। हां जी,
हर इक ते कारे लायोन ज्यो पावे तिवे निभाए जियो।
हर इक ते कारे लायन, इतो मैनू टिश्यू देना बेटा, टिश्यू एक देना। हर इक तै कारे लायन, हुण हरि ने ईश्वर ने कृपा करके मैनू इको कम ला दिता है। हर हरि इक तै इको ही कारे कारज लायोन ला दिता है। हुण ईश्वर ने मैनू इको कम लगा दिता, इको कम केड़ा कम, जपण दा कम, उस मालिक दा नाम जपण दा कम, इसे कारज मैनू ईश्वर ने ला दिता है। हां जी,
तुसी भोगे
अपन नहीं जी, अगदी तुक रह गई है, ज्यो पावै तिवें निभाहे जियो, ज्यों पावै तिवें निभाहे जियो। हे मालक, गुरु ने मैनू हुण इको कारे ला दिता है, केड़ा कारज, नाम जपण दा कारज, ते हुण तू सहायता कर, तू बख्शिश कर कि ज्यों पावै जिस तरह तेनू पाउंदा है तिवें निभाहे जियो, तिवें मैनू तू सिरे चढ़ा, ए मेरा कारज सिरे चढ़ा, जप के मैं मंजिल पा लवां, जप के मैं राजा दूरा ना रह जावां, मैं भी सिरे जा लगा, मैं भी किनारे जा लगा, मैं भी मंजिल पा लवां, ए मेरा कार्य तू निभा। हां,
तुसी भोगियो पुंचो पाइयो,
तुसी भोगियो पुंचो पाइयो, भोगना रस मानना, पुंचो खाना, पाइयो ऐ मेरे भरावो, ऐ मेरे भरावो, हुण तुसी नाम रूपी पदार्थ छको, तुसी भी छको ए पदार्थ, तुसी भोगो पुंचो पाइयो, ऐ मेरे भरावो, जो नाम पदार्थ मैं छक रहा ए तुसी भी छको, इसदा रस तुसी भी माणो। तुसी पोग्यो, तुसी भी पोगो, तुसी भी रस माणो, पुंचो छको इसनु, किसनु, नाम पदार्थ नु, पाइयो मेरे भरावो। हां,
गुर दीबाण कवाए पहनाइयो,
गुर दीबाण कवाए पहनायो, गुर गुरु ने, गुरु गुर नु देखो गरारे नु सियारी लगी है तो सियारी दस दी है, गुरु ने रारा मुक्ता नहीं है, रारे नु सियारी है, तो गुरु ने, गुर दीबाण कवाए पहनायो, गुरु ने दीबाण कहिंदे ने कचहरी, इथे मतलब है दरबार, गुरु ने अपने दरबार विच बुला के मैनु सम्मान दिता, कवाए पहनायो, कवाए कहिंदे ने सिरो पाओ, मेरे गल विच सिरो पाओ पहनाया, ਗੁਰੂ ਨੇ ਮੈਨੂੰ ਸਨਮਾਨ ਦਿੱਤਾ ਕਿ ਤੂੰ ਨਾਮ ਜਪਣ ਲੱਗ ਪਿਆ। ਇਸ ਕਰਕੇ ਜਦੋਂ ਗੁਰੂ ਦੇ ਦਰਬਾਰ ਮੈਂ ਪਹੁੰਚਿਆ ਤਾਂ ਗੁਰੂ ਨੇ ਮੇਰੀ ਇੱਜ਼ਤ ਕੀਤੀ, ਮੈਨੂੰ ਸਿਰੋਪਾਓ ਬਖਸ਼ਿਆ, ਮੇਰੇ ਗਲੇ ਚ ਸਿਰੋਪਾਓ ਪਾਇਆ। ਤਾਂ ਕਵਾਓ ਆਖਦੇ ਨੇ ਸਿਰੋਪਾਓ ਨੂੰ, ਤੇ ਦੀਵਾਨ ਦਰਬਾਰ, ਗੁਰ ਦੀਵਾਨ ਕਵਾਏ ਪਹਿਨਾਇਓ। ਗੁਰੂ ਨੇ ਆਪਣੇ ਦਰਬਾਰ ਵਿੱਚ ਮੈਨੂੰ ਸੱਦ ਕੇ ਮੇਰਾ ਆਦਰ ਸਨਮਾਨ ਕੀਤਾ, ਮੈਨੂੰ ਸਿਰੋ ਭਾਉ ਦਿੱਤਾ, ਮੇਰੇ ਗਲ ਵਿੱਚ ਸਿਰੋ ਭਾਉ ਪਾਇਆ।
ਹਾਂ ਹੋ ਆ ਮਾਹਰ ਪਿੰਡ ਦਾ ਬੰਨ ਆਂਦੇ ਪੰਜ ਸ਼ਰੀਕ ਜੀਓ।
ਹਾਂ ਹੋ ਆ ਮਾਹਰ ਪਿੰਡ ਦਾ, ਜ਼ਰਾ ਖਿਆਲ ਕਰਨਾ, ਮਾਹਰ ਆਖਦੇ ਨੇ ਇੱਥੇ ਚੌਧਰੀ ਨੂੰ, ਕਹਿੰਦੇ ਨੇ ਹੁਣ ਮੈਂ ਪਿੰਡ ਦਾ ਚੌਧਰੀ ਹੋ ਗਿਆ। ਕਿਹੜੇ ਪਿੰਡ ਦਾ ਚੌਧਰੀ ਹੋ ਗਿਆ? ਤੁਹਾਡਾ ਸਰੀਰ ਤੁਹਾਡਾ ਪਿੰਡ ਹੈ, ਤੇ ਇਸ ਦੇ ਤੁਸੀਂ ਮਾਲਕ ਆਪ ਬਣ ਗਏ, ਤੁਸੀਂ ਚੌਧਰੀ ਬਣ ਗਏ। ਕਹੋਗੇ ਅੱਗੇ ਮਾਲਕ ਨਹੀਂ ਸਾਂ? ਨਹੀਂ, ਅੱਗੇ ਤੁਸੀਂ ਮਾਲਕ ਨਹੀਂ ਸਾਂ। ਅੱਗੇ ਦੇ ਪੰਜ ਮਾਲਕ ਹੋਰ ਸਨ, ਜਿਵੇਂ ਮਰਜ਼ੀ ਕਾਮ ਤੁਹਾਨੂੰ ਨਚਾਉਂਦਾ ਸੀ, ਜਿਵੇਂ ਮਰਜ਼ੀ ਕ੍ਰੋਧ ਤੁਹਾਨੂੰ ਨਚਾਉਂਦਾ ਸੀ, ਕਦੇ ਲੋਭ ਨਚਾਉਂਦਾ ਸੀ, ਕਦੇ ਮੋਹ ਨਚਾਉਂਦਾ ਸੀ, ਕਦੇ ਹੰਕਾਰ ਨਚਾਉਂਦਾ ਸੀ। ਅੱਗੇ ਪੰਜ ਚੌਧਰੀ ਸਨ, ਤੁਸੀਂ ਚੌਧਰੀ ਨਹੀਂ ਸੋ, ਤੁਸੀਂ ਗੁਲਾਮ ਸੋ। ਅੱਗੇ ਤੁਸੀਂ ਗੁਲਾਮ ਸੋ, ਉਹ ਪੰਜ ਚੌਧਰੀ ਸਨ, ਉਹ ਤੁਹਾਨੂੰ ਨਚਾਉਂਦੇ ਸਨ, ਤੁਸੀਂ ਗੁਲਾਮ ਸੀ, ਉਹ ਜਿਸ ਤਰ੍ਹਾਂ ਕਰਵਾਉਂਦੇ ਸੀ ਤੁਸੀਂ ਕਰਦੇ ਸੋ। ਕਹਿੰਦੇ ਨੇ ਹੁਣ ਤੇ ਮੈਂ ਚੌਧਰੀ ਬਣ ਗਿਆ, ਹੁਣ ਆਪਣੇ ਸਰੀਰ ਦਾ ਚੌਧਰੀ ਮੈਂ ਖੁਦ ਆਪ ਹਾਂ, ਹੁਣ ਮੈਂ ਆਪਣੇ ਆਪ ਦਾ ਮਾਲਕ ਆਪ ਹਾਂ। ਜਦੋਂ ਗੁਰੂ ਦੇ ਲੜ ਲੱਗ ਗਿਆ, ਹੁਣ ਮੈਂ ਗੁਲਾਮੀ ਨਹੀਂ ਸਹਿੰਦਾ, ਹੁਣ ਮੈਂ ਮਾਲਕ ਹਾਂ, ਹੁਣ ਮੈਂ ਚੌਧਰੀ ਬਣ ਗਿਆ, ਹੁਣ ਮੈਂ ਮਾਹਰ ਹੋ ਗਿਆ, ਚੌਧਰੀ ਬਣ ਗਿਆ ਪਿੰਡ ਦਾ। ਹਾਂ ਹੋਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸ਼ਰੀਕ ਜੀਓ। ਔਰ ਇਹ ਜਿਹੜੇ ਪੰਜ ਅੱਗੇ ਜੋ ਚੌਧਰੀ ਬਣੇ ਬੈਠੇ ਸੀਗੇ, ਇਹ ਜਿਹੜੇ ਮੇਰੇ ਸ਼ਰੀਕ ਬਣੇ ਬੈਠੇ ਸੀ, ਇਹ ਅੱਗੇ ਪੰਜ ਮੇਰੇ ਸ਼ਰੀਕ। ਸ਼ਰੀਕ ਕਿਸ ਨੂੰ ਆਖੀਦਾ? ਖਿਆਲ ਹੈ ਨਾ, ਭਾਈ ਵਾਲੇ ਚ ਜਿਹੜੇ ਦੁਸ਼ਮਣੀ ਕਰਦੇ ਹੋਣ ਉਹਨਾਂ ਨੂੰ ਸ਼ਰੀਕ ਆਖੀਦਾ। ਕਹਿੰਦੇ ਨੇ ਇਹ ਜਿਹੜੇ ਪੰਜ ਸ਼ਰੀਕ ਬਣ ਕੇ ਬੈਠੇ ਸੀ, ਕਹਿੰਦੇ ਨੇ ਹੁਣ ਇਹਨਾਂ ਨੂੰ ਬੰਨ ਕੇ ਲੈ ਆਂਦਾ, ਗੁਰੂ ਨੇ ਇਹਨਾਂ ਨੂੰ ਬੰਨ ਕੇ ਮੇਰੇ ਮੂਹਰੇ ਹਾਜ਼ਰ ਕਰ ਦਿੱਤਾ। ਭਾਵ ਅੱਗੇ ਮੈਂ ਇਹਨਾਂ ਦਾ ਗੁਲਾਮ ਸੀ, ਹੁਣ ਇਹ ਮੇਰੀ ਗੁਲਾਮੀ ਕਰਦੇ ਨੇ। ਅੱਗੇ ਇਹ ਮਾਲਕ ਸਨ, ਮੈਂ ਗੁਲਾਮ ਸਾਂ, ਹੁਣ ਮੈਂ ਮਾਲਕ ਹਾਂ, ਇਹ ਗੁਲਾਮ ਹਨ। ਇਹਨਾਂ ਨੂੰ ਬੰਨ ਲਿਆ, ਇਹਨਾਂ ਨੂੰ ਬੰਦੀ ਬਣਾ ਲਿਆ ਪੰਜਾਂ ਨੂੰ, ਕਾਮ ਕ੍ਰੋਧ ਪੰਜ। ਪੰਜ ਕੀ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੋ ਫਿਰ ਗੌਰ ਕਰਨਾ, ਹਾਂ ਹੋ ਆ ਮਾਹਰ ਪਿੰਡ ਦਾ, ਹੁਣ ਮੈਂ ਆਪਣੇ ਸਰੀਰ ਦਾ ਮਾਲਕ ਆਪ ਹੋ ਗਿਆ, ਪਿੰਡ ਸਰੀਰ। ਤੇ ਬੰਨ ਆਂਦੇ ਪੰਜ ਸ਼ਰੀਕ ਜੀਓ, ਔਰ ਇਹ ਜਿਹੜੇ ਪੰਜ ਮੇਰੇ ਵੈਰੀ ਸਨ, ਇਹ ਹੁਣ ਬੰਨ ਕੇ ਮੇਰੇ ਸਾਹਮਣੇ ਖਲੋਤੇ ਨੇ, ਖੜੇ ਕੀਤੇ ਨੇ। ਹਾਂਜੀ,
ਸਾਮੈਂ
ਮੰਮੀ ਦੇ ਥੱਲੇ ਛੋਟਾ ਜਿਹਾ ਹਾਹਾ ਪਾਇਆ, ਉਹਨੂੰ ਕੀ ਪੜ੍ਹਨਾ? ਹਾਹਾ ਸਾਮੈਂ, ਹਾਂ ਆਇਆ ਸਾਮੈਂ ਤਿਹੰਡੀਆ, ਸਾਮੈਂ ਸਾਹਮਣੇ ਤਿਹੰਡੀਆ ਤੇਰੇ। ਇਹ ਮਾਲਕ ਹੁਣ ਮੈਂ ਤੇਰੇ ਰੂਬਰੂ, ਤੇਰੇ ਸਾਹਮਣੇ, ਤੇਰੀ ਸ਼ਰਨੀ ਆਇਆ ਹਾਂ। ਸਾਹਮਣੇ ਤੋਂ ਭਾਵ ਸ਼ਰਨੀ, ਹੁਣ ਮੈਂ ਤੇਰੀ ਸ਼ਰਨ ਆ ਗਿਆ। ਹਾਂ ਆਇਆ ਸਾਮੇ ਤਿਹੰਡੀਆ, ਮੈਂ ਹੁਣ ਤੇਰੀ ਸ਼ਰਨ ਆ ਗਿਆ ਹਾਂ। ਹਾਂਜੀ,
ਪੰਜ ਕਿਰਸਾਨ ਮਜੇਰੇ ਮਿਹੰਡੀਆਂ,
ਪੰਜ ਕਿਰਸਾਨ ਮੁਜੇਰੇ ਮਿਹੰਡੀਆ। ਜਦੋਂ ਦਾ ਮੈਂ ਤੇਰੀ ਸ਼ਰਨ ਆ ਗਿਆ ਹਾਂ, ਇਹ ਜਿਹੜੇ ਪੰਜ ਕਿਰਸਾਨ, ਇਹ ਜਿਹੜੇ ਪੰਜ ਸਨ ਜਿਹੜੇ ਬੰਨ ਕੇ ਲਿਆਂਦੇ, ਹੁਣੇ ਮੇਰੀ ਮਜ਼ਦੂਰੀ ਕਰਦੇ ਨੇ। ਪੰਜ ਕਿਰਸਾਨ ਮੁਜ਼ੇਰੇ, ਮੁਜ਼ੇਰੇ ਦਾ ਮਤਲਬ ਮੁਜ਼ਾਰੇ। ਪਤਾ ਮੁਜ਼ਾਰੇ ਕੌਣ ਹੁੰਦੇ ਨੇ? ਇਹ ਜਿਹੜੇ ਪਈਏ ਨੌਕਰ ਰੱਖ ਲੈਂਦੇ ਨਾ ਜ਼ਿਮੀਦਾਰ ਲੋਕ, ਵੀ ਚਲੋ ਖੇਤੀ ਵੱਢਣੀ ਏ ਜਾਂ ਹੋਰ ਕੰਮ ਕਾਰ ਕਰਾਉਣਾ ਖੇਤੀ ਦਾ, ਤੇ ਉਹਨਾਂ ਨੂੰ ਨੌਕਰੀ ਤੇ ਰੱਖ ਲੈਂਦੇ ਨੇ, ਉਹਨਾਂ ਨੂੰ ਮੁਜ਼ਾਰੇ ਆਖੀਦਾ, ਨੌਕਰ ਮੁਜ਼ਾਰੇ। ਕਹਿੰਦੇ ਨੇ ਪੰਜ ਕਿਰਸਾਨ ਮੁਜੇਰੇ ਮਹਿੰਦੀਆ, ਜਦੋਂ ਨਾ ਮੈਂ ਗੁਰੂ ਦੀ ਸ਼ਰਨ ਆ ਗਿਆ ਇਹ ਪੰਜ ਮੇਰੇ ਨੌਕਰ ਬਣ ਗਏ ਨੇ, ਇਹ ਮੇਰੇ ਮੁਜੇਰੇ ਨੇ, ਮੇਰੇ ਹੁਣ ਇਹ ਮੇਰੇ ਨੌਕਰ ਨੇ, ਅੱਗੇ ਮਾਲਕ ਸਨ ਹੁਣ ਇਹ ਮੇਰੇ ਨੌਕਰ ਨੇ, ਇਹ ਮੇਰੀ ਦਸੀ ਕਾਰ ਕਮਾਉਂਦੇ ਨੇ, ਜਿਸ ਤਰ੍ਹਾਂ ਮੈਂ ਕਹਿੰਦਾ ਉਸ ਤਰ੍ਹਾਂ ਕਰਦੇ ਨੇ। ਹਾਂਜੀ,
ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਕੋ ਗਗਰਾਏ ਜਿਉ।
ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਕੁਗ ਗਿਰਾਉ ਜਿਉ। ਕਿੱਡਾ ਸੁੰਦਰ ਲਿਖਿਆ ਪਾਤਸ਼ਾਹ ਨੇ, ਸਮਝਣ ਦੀ ਲੋੜ ਹੈ। ਕੰਨ ਕਹਿੰਦੇ ਨੇ ਕੰਧੇ ਨੂੰ, ਕਹਿੰਦੇ ਨੇ ਹੁਣ ਕੋਈ ਛਾਤੀ ਤਾਣ ਕੇ ਮੋਢੇ ਚੁੱਕੇ ਨਹੀਂ ਲੰਘਦਾ ਮੇਰੇ ਸਾਹਮਣੇ ਦੀ। ਦੇਸ਼ ਵਿੱਚ ਸਾਡੇ ਪਿੰਡਾਂ ਚ ਲੜਾਈ ਹੋ ਜਾਂਦੀ ਹੈ, ਓਏ ਆਕੜ ਕੇ ਨੰਘਿਆ ਸੀ ਮੇਰੇ ਕੋਲ ਦੀ, ਆਹ ਮੈਂ ਤੈਨੂੰ ਦੱਸਾਂ। ਤੂੰ ਖੰਘ ਕੇ ਨੰਘਿਆ ਸੀ ਮੇਰੇ ਕੋਲ ਦੀ, ਆਹ ਮੈਂ ਤੈਨੂੰ ਦੱਸਾਂ। ਇਸ ਤਰ੍ਹਾਂ ਲੜਾਈਆਂ ਹੋ ਪੈਂਦੀਆਂ ਸਨ, ਖੂਨ ਹੋ ਜਾਂਦੇ ਸਨ, ਨਿੱਕੀ ਜਿਹੀ ਗੱਲ ਤੇ ਤਲਖੀ। ਕਹਿੰਦੇ ਨੇ ਹੁਣੇ ਪੰਜ ਨੇ ਜਦੋਂ ਕੋਲ ਦੀ ਲੰਘਦੇ ਨੇ ਨਾ ਤੇ ਮੋਢਾ ਚੁੱਕ ਕੇ ਨਹੀਂ ਲੰਘਦੇ। ਕੰਨ ਕੋਈ ਕੱਢ ਨਾ ਹੰਗਈ, ਹੰਗਈ ਲੰਘਣਾ, ਇਹ ਹੁਣ ਮੋਢੇ ਚੁੱਕ ਕੇ ਨਹੀਂ ਲੰਘਦੇ, ਇਹ ਸਿਰ ਨੀਵਾਂ ਕਰਕੇ ਲੰਘਦੇ ਨੇ, ਹੁਣ ਇਹ ਆਕੜ ਕੇ ਨਹੀਂ ਲੰਘਦੇ, ਹੁਣ ਇਹ ਨੀਵੇਂ ਹੋ ਕੇ ਲੰਘਦੇ ਨੇ। ਹੰਗ ਨਾ ਕੰਨ ਨਾ ਕੋਈ, ਕੰਨ ਕੋਈ ਕੱਢ ਨਾ ਹੰਗਈ, ਕੰਨ ਕੱਢਣੇ ਮੋਢੇ ਚੁੱਕਣੇ, ਛਾਤੀ ਤਾਣੀ, ਹੁਣ ਇਹਨਾਂ ਚੋਂ ਕੋਈ ਵੀ ਛਾਤੀ ਤਾਣ ਕੇ ਮੇਰੇ ਕੋਲ ਦੀ ਨਹੀਂ ਲੰਘਦਾ। ਹਾਂਜੀ, ਨਾਨਕ ਬੁੱਠਾ ਕੁੱਗ ਗਿਰਾਉ ਜੀਓ। ਬੁੱਠਾ ਵਸਦਾ ਏ, ਕੁੱਗ ਬਿਲਕੁਲ ਸ਼ਾਂਤ, ਹੁਣ ਮੇਰਾ ਸਰੀਰ ਬਿਲਕੁਲ ਸ਼ਾਂਤ, ਇਹ ਸਰੀਰ ਨਗਰੀ ਮੇਰੀ ਬਿਲਕੁਲ ਸ਼ਾਂਤੀ ਨਾਲ ਵਸਦੀ ਏ। ਅੱਗੇ ਸਤਾਉਂਦੇ ਸਨ, ਹਮੇਸ਼ਾ ਸਤਾਉਂਦੇ ਸਨ ਪੰਜ, ਕਦੇ ਕ੍ਰੋਧ ਆ ਗਿਆ, ਕਦੇ ਲੋਭ ਦੁਖੀ ਕਰ ਰਿਹਾ, ਕਦੇ ਮੋਹ ਮਮਤਾ ਤੰਗ ਕਰ ਰਹੀ ਸੀ, ਕਦੇ ਹੰਕਾਰ, ਇਸ ਨੂੰ ਬਚਾਉਣ ਖਾਤਰ ਮੈਂ ਦੁਖੀ ਹੋ ਰਿਹਾ ਸੀ। ਹੁਣ ਕਹਿੰਦੇ ਨੇ ਇਸ ਪਿੰਡ ਵਿੱਚ ਸ਼ਾਂਤੀ ਵਰਤ ਗਈ ਹੈ, ਸ਼ਾਂਤ, ਜਦੋਂ ਦੇ ਪੰਜ ਬੰਨ ਲਏ ਨੇ, ਜਦੋਂ ਦੇ ਨਰਮ ਹੋ ਗਏ ਨੇ, ਹੁਣ ਸ਼ਾਂਤੀ ਹੈ ਪਿੰਡ ਚ, ਕੋਈ ਰੌਲਾ ਰੱਪਾ ਨਹੀਂ, ਬਿਲਕੁਲ ਸੁੱਖ ਵਸ ਗਿਆ। ਤੋ ਕਹਿੰਦੇ ਨੇ ਮੇਰਾ ਸਰੀਰ ਘਰ ਹੁਣ ਉੱਠਾ ਵਸਦਾ ਏ, ਕਿਸ ਤਰ੍ਹਾਂ ਕੁੱਗ ਸ਼ਾਂਤ, ਬਿਲਕੁਲ ਸ਼ਾਂਤ, ਗਿਰਾਉ ਸਰੀਰ, ਸਰੀਰ ਗਿਰਾਉ ਜੀਓ। ਤੋ ਹੈ ਮੇਰੇ ਭਰਾਵੋ, ਜਦੋਂ ਦੇ ਪੰਜ ਕਾਬੂ ਕੀਤੇ ਨੇ, ਮੇਰਾ ਸਰੀਰ ਘਰ ਤੇ ਬੜਾ ਸੁੱਖ ਸ਼ਾਂਤੀ ਨਾਲ ਵਸਦਾ ਹੈ, ਹੁਣ ਕੋਈ ਤਕਲੀਫ਼ ਨਹੀਂ ਦੇ। ਹਾਂਜੀ,
ਹਾਂ ਵਾਰੀ ਘੁੰਮਾਂ ਜਾਵਦਾ,
ਹਾਂ ਵਾਰੀ ਘੁੰਮਾਂ ਜਾਵਦਾ, ਹਾਂ ਮੈਂ ਵਾਰੀ ਵਾਰਨੇ ਜਾਣਾ, ਸਦਕੇ ਜਾਣਾ, ਘੁੰਮਾਂ ਘੁੰਮਣਾ ਪਾਵ, ਇਹ ਵੀ ਨਿਮਰਤਾ ਦੱਸਣੀ। ਹਾਂ ਵਾਰੀ ਘੁੰਮਾਂ ਜਾਵਦਾ, ਮੈਂ ਘੜੀ ਘੜੀ ਆਪਣੇ ਗੁਰੂ ਤੋਂ ਬਲਿਹਾਰੇ ਜਾਣਾ, ਕਿਉਂਕਿ ਇਹ ਸਾਰਾ ਕੌਤਕ ਵਰਤਿਆ ਗੁਰੂ ਕਰਕੇ, ਗੁਰੂ ਨੇ ਰਾਹ ਦੱਸਿਆ ਕਿਵੇਂ ਪੰਜ ਕਾਬੂ ਕਰੀਦੇ ਨੇ, ਕਿਵੇਂ ਪੰਜਾਂ ਨੂੰ ਬੰਨੀ ਦਾ, ਇਸ ਕਰਕੇ ਕਹਿੰਦੇ ਨੇ ਮੈਂ ਗੁਰੂ ਤੋਂ ਘੜੀ ਘੜੀ ਵਾਰ ਨਹੀਂ ਜਾਣਾ, ਮੈਂ ਤੇ ਸਦਕੇ ਜਾਣਾ। ਹਾਂ ਵਾਰੀ ਘੁੰਮਾਂ ਜਾਵਦਾ, ਹਾਂਜੀ
ਇੱਕ ਸਾਹਾ ਤੁਧ ਧਿਆਇਂਦਾ,
ਸਾਹਾ ਨਾ ਕਹਿਣਾ ਇਸ ਨੂੰ, ਸਾਹਾ ਕਹੋਗੇ ਬੇਸ਼ੱਕ ਬਿੰਦੀ ਨਹੀਂ ਲੱਗੀ ਤੇ ਅਰਥ ਨਹੀਂ ਬਣੇਗਾ, ਸਾਹ ਤੇ ਸਾਹ ਹੀ ਹੁੰਦਾ ਹੈ, ਇਹ ਹੈ ਸ਼ਾਹਾ, ਇਹ ਮੇਰੇ ਮਾਲਕ। ਇੱਕ ਸ਼ਾਹਾ ਤੁਧ ਤੇ ਆਇਂਦਾ, ਇਹ ਮੇਰੇ ਮਾਲਕ, ਹੁਣ ਤੇ ਮੈਂ ਇੱਕ ਤੈਨੂੰ ਹੀ ਚੇਤੇ ਕਰਦਾ, ਹੁਣ ਸਾਹਾ ਕਹੋ,
ਸਾਹ ਦੇ ਨਾਲ
ਤੇ ਸਾਹ ਦੀ ਗੱਲ ਨਹੀਂ, ਤੁਧ ਫਿਰ ਕੀ ਆਇਆ
ਪਰਮਾਤਮਾ,
ਨਹੀਂ ਇੱਕ ਸ਼ਾਹਾ ਇੱਕ ਨਾਲ ਆਇਆ, ਇੱਕੋ ਮਾਲਕ, ਇੱਕ ਸਾਹਾ, ਫਿਰ ਇੱਕ ਕਿਉਂ ਗਿਆ,
ਹਾਂਜੀ
ਇੱਕ ਕਿਉਂ ਗਿਆ, ਫਿਰ
ਇੱਕ ਵੀ ਇੱਕ ਸਾਹ ਦੇ ਨਾਲ ਨਾਲ ਵੀ ਤੁਹਾਨੂੰ ਯਾਦ ਕਰ,
ਇੱਕ ਇੱਕ ਸਾਹ ਦੇ ਨਾਲ ਨਹੀਂ,
ਹੋਰ
ਇਹ ਹੈ
ਚਿੰਨ ਚਿੰਨੀ ਮਤਲਬ ਆ ਗਿਆ,
ਨਹੀਂ ਇੱਕ ਸ਼ਾਹਾ ਜੋ ਚੀਜ਼ ਹੈ ਉਹੀ, ਤੋੜ ਮਰੋੜ ਨਹੀਂ ਕਰ ਸਕਦੇ, ਇੱਕ ਸ਼ਾਹਾ
ਉਹੀ ਹੋਗਾ।
ਅੱਗੇ ਅਨੇਕਾਂ ਨੂੰ ਯਾਦ ਕਰਦਾ ਸਾਂ, ਦੇਵੀ ਦੇਵਤਿਆਂ ਦੀ ਪੂਜਾ ਵੀ ਹੁੰਦੀ ਸੀ, ਕਦੇ ਕਿਸੇ ਪਿੱਛੇ ਜਾਂਦਾ ਸਾਂ, ਕਦੇ ਕਿਸੇ ਪਿੱਛੇ ਜਾਂਦਾ ਸਾਂ। ਹੁਣ ਇੱਕ ਸ਼ਾਹਾ ਤੁਝੇ ਧਿਆਨ ਦਾ, ਹੁਣ ਮਾਲਕ ਇੱਕ ਤੇਰੀ ਯਾਦ ਬਣ ਗਈ ਹੈ, ਹੁਣ ਇੱਕ ਤੈਨੂੰ ਹੀ ਚੇਤੇ ਕਰਦਾ, ਹੁਣ ਮੈਂ ਹੁਣ ਬਹੁਤਿਆਂ ਨੂੰ ਯਾਦ ਨਹੀਂ ਕਰਦਾ, ਹੁਣ ਇੱਕ ਤੇਰੇ ਮਗਰਾ।
ਬਿੰਦੀ ਲਾਈਏ ਫਿਰ ਹੇਠਾਂ? ਹਾਂਜੀ
ਤੁਸੀਂ ਲਈ ਲਾਉਣੀ ਜੀ?
ਨਹੀਂ ਅਸੀਂ ਫਿਰ ਹੁਣ ਬੁੱਕ ਇੱਥੇ ਲਾਵਾਂਗੇ।
ਆਪਣੀ ਕਿਤਾਬ ਕਾਪੀ ਚ ਲਾ ਸਕਦੇ ਹੋ, ਉਹਦੇ ਚ ਨਹੀਂ ਲਾਣੀ।
ਇੱਥੇ ਨਹੀਂ ਲਾਣੀ?
ਨਹੀਂ ਨਹੀਂ, ਉਹਦੇ ਚ ਤੁਸੀਂ ਨਹੀਂ ਲਾਣੀ, ਯਾਦ ਰੱਖਣੀ ਹੈ। ਇਹ ਅਭਿਆਸ ਹੋ ਜਾਏਗਾ, ਅਰਥ ਲੜੀ ਵਾਰ ਚੱਲ ਰਹੇ ਨੇ, ਇਸ ਨਾਲ ਅਭਿਆਸ ਹੋ ਜਾਂਦਾ। ਅਸੀਂ ਗੁਰੂ ਗ੍ਰੰਥ ਸਾਹਿਬ ਚ ਅਸੀਂ ਬਦਲੀ ਨਹੀਂ ਕਰਨੀ, ਸਾਨੂੰ ਕੋਈ ਅਧਿਕਾਰ ਨਹੀਂ, ਅਸੀਂ ਕਰ ਨਹੀਂ ਸਕਦੇ। ਅਸੀਂ ਬੁੱਧੀ ਤੋਂ ਕੰਮ ਲੈਣਾ, ਬੁੱਧੀ ਇੱਥੇ ਯਾਦ ਰੱਖਣਾ। ਜਿਸ ਤਰ੍ਹਾਂ ਕੋਸ਼ਿਸ਼ ਕਰਕੇ ਮੈਂ ਯਾਦ ਰੱਖ ਲਿਆ, ਇਸ ਤਰ੍ਹਾਂ ਤੁਸੀਂ ਵੀ ਯਾਦ ਰੱਖ ਸਕਦੇ ਹੋ। ਜੇ ਮੈਂ ਯਾਦ ਰੱਖ ਸਕਦਾ ਤੇ ਤੁਸੀਂ ਵੀ ਯਾਦ ਰੱਖ ਸਕਦੇ ਹੋ। ਕੋਈ ਦਿਨ ਆਏਗਾ ਤੁਸੀਂ ਮੇਰੇ ਨਾਲੋਂ ਵੀ ਅੱਗੇ ਲੱਗ ਜਾਓਗੇ, ਮੈਨੂੰ ਸਿਖਾਓਗੇ। ਇੰਜ ਨਹੀਂ, ਇੰਜ ਭਾਵ ਕੀ ਕੁਛ ਅਸੰਭਵ ਨਹੀਂ ਹੈ, ਸਭ ਸਿੱਖਿਆ ਜਾ ਸਕਦਾ ਹੈ। ਇਹ ਨਾ ਆਖਿਆ ਜੇ ਕਿ ਇੱਥੇ ਬਦਲੋ, ਸਾਨੂੰ ਕੋਈ ਅਧਿਕਾਰ ਨਹੀਂ। ਇੱਕ ਅੱਖਰ ਬਦਲਣ ਦਾ, ਇੱਕ ਬਿੰਦੀ ਟਿੱਪੀ ਬਦਲਣ ਦਾ ਸਾਨੂੰ ਅਧਿਕਾਰ ਨਹੀਂ, ਸਮਝ ਨਾਲ ਉਚਾਰਨ ਦਾ ਸਾਨੂੰ ਅਧਿਕਾਰ ਹੈ, ਬਦਲਣ ਦਾ ਨਹੀਂ। ਉੱਥੇ ਨਹੀਂ ਅਸੀਂ ਬਦਲ ਸਕਦੇ। ਹਾਂਜੀ
ਉੱਜੜ ਥਿਓ ਵਸਾਇਓ ਹਉ ਤੁਧ ਵਿਟੋਂ ਕੁਰਬਾਨ ਜਿਓ।
ਉੱਜੜ ਥਿਓ ਵਸਾਇਓ ਹਉ ਤੁਧ ਵਿਟੋਂ ਕੁਰਬਾਨ ਜਿਓ। ਉਜੜੇ ਹੋਏ ਪਿੰਡ ਨੂੰ ਆਖੀਦਾ ਥੇ ਹੋ, ਉਜਾੜ ਪਿੰਡ ਨੂੰ ਆਖੀਦਾ ਥੇ ਹੋ। ਉੱਜੜ ਥੇ ਹੋ ਵਸਾਇਓ, ਇਹ ਮੇਰਾ ਸਰੀਰ ਉੱਜੜ ਚੁੱਕਾ ਸੀ, ਇਹ ਪੰਜਾਂ ਨੇ ਇੰਨਾ ਸਤਾਇਆ ਸੀ, ਇਹ ਪੰਜ ਆਪੋ ਆਪਣੇ ਰਾਹਾਂ ਤੇ ਮੈਨੂੰ ਖਿੱਚ ਰਹੇ ਸੀ, ਔਰ ਇਹ ਸਰੀਰ ਕਰ ਮੇਰਾ ਉੱਜੜ ਚੁੱਕਾ ਸੀ, ਜੀਵਨ ਮੇਰਾ ਉੱਜੜ ਚੁੱਕਾ ਸੀ, ਨਾ ਜਿਉਣ ਵਰਗਾ ਜੀਵਨ ਹੋ ਚੁੱਕਾ ਸੀ, ਇਤਨਾ ਮੈਂ ਸੱਤ ਗਿਆ ਸੀ। ਲੇਕਿਨ ਉੱਜੜ ਥਿਓ ਵਸਾਇਓ, ਗੁਰੂ ਨੇ ਰਾਹ ਦੱਸ ਕੇ ਇਹ ਮੇਰਾ ਉੱਜੜਿਆ ਹੋਇਆ ਪਿੰਡ ਵਸਾ ਦਿੱਤਾ। ਉੱਜੜ ਥਿਓ ਵਸਾਇਓ, ਹਾਂਜੀ ਹਾਂ ਤੁਧ ਵਿੱਚੋਂ ਕੁਰਬਾਨ ਜੀਓ। ਇਸ ਕਰਕੇ ਹੇ ਗੁਰੂ ਮੈਂ ਤੇਰੇ ਤੋਂ ਸਦਕੇ ਜਾਣਾ, ਕਿਉਂਕਿ ਤੂੰ ਮੇਰਾ ਉੱਜੜਿਆ ਹੋਇਆ ਪਿੰਡ ਵਸਾ ਦਿੱਤਾ, ਇਸ ਕਰਕੇ ਮੈਂ ਤੇਰੇ ਤੋਂ ਕੁਰਬਾਨ ਜਾਵਾਂ।
ਹਰ ਇੱਠੈ ਨਿੱਤ ਧਿਆਏ ਦਾ,
ਹਰ ਇੱਠੈ ਨਿੱਤ ਧਿਆਏ ਦਾ, ਮਨ ਜਿੰਦੀ
ਸੋ ਫਲ
ਪਾਏ ਦਾ। ਹਰ ਇੱਠੈ, ਹਰ ਤੋਂ ਭਾਵ ਹਰੀ, ਇੱਠੈ ਮਿੱਠਾ, ਮੈਂ ਉਸ ਮਿੱਠੇ ਈਸ਼ਵਰ ਨੂੰ ਹੁਣ ਚੇਤੇ ਕਰਦਾ, ਮੈਂ ਉਸ ਮਿੱਠੇ ਅਕਾਲ ਪੁਰਖ ਨੂੰ ਹੁਣ ਯਾਦ ਕਰਦਾ। ਹਰ ਇੱਥੇ ਨਿੱਤ ਹਰ ਰੋਜ਼ ਧਿਆਏ ਦਾ ਚੇਤੇ ਕਰਦਾ, ਮੈਂ ਹੁਣ ਹਰ ਰੋਜ਼ ਨਿੱਤ ਉਸ ਮਾਲਕ ਨੂੰ ਚੇਤੇ ਕਰਨਾ। ਤੇ ਚੇਤੇ ਕਰਨ ਦਾ ਫਲ ਕੀ ਏ? ਮਨ ਚਿੰਦੀ ਸੋ ਫਲ ਪਾਏ ਦਾ। ਮਨ ਚਿੰਦੀ, ਜੋ ਮੇਰਾ ਮਨ ਇੱਛੇ, ਮਨ ਚਿੰਦੀ ਜੋ ਮੇਰਾ ਮਨ ਇੱਛੇ, ਸੋ ਫਲ ਪਾਏਗਾ, ਉਹੀ ਫਲ ਮੈਂ ਪਾ ਲੈਣਾ। ਜਦੋਂ ਦਾ ਮੈਂ ਮਾਲਕ ਨੂੰ ਚੇਤੇ ਕਰਨ ਲੱਗਦਾ, ਜੋ ਫਲ ਮੈਂ ਚਾਹਾਂ ਮੈਨੂੰ ਪ੍ਰਾਪਤ ਹੋ ਜਾਂਦਾ। ਪਰ ਮੈਂ ਆਖਣਾ ਬੇਅੰਤ ਅਕਾਲ ਪੁਰਖ, ਇਸ ਗੱਲ ਦੀ ਗਵਾਹੀ ਤੇ ਮੈਂ ਆਖਣਾ ਕਿ ਮੈਂ ਖੁਦ ਪੜਦਾ। ਐਸੇ ਐਸੇ ਮੌਕਿਆਂ ਤੇ ਵੇਖਿਆ, ਇਸ ਤਰ੍ਹਾਂ ਕਰਕੇ ਪ੍ਰਭੂ ਸਹਾਈ ਕਰ ਸਹਾਈ ਹੋ ਜਾਂਦਾ ਹੈ, ਜਿੱਥੇ ਤੁਸੀਂ ਸੋਚ ਨਹੀਂ ਸਕਦੇ। ਬੇਅੰਤ ਮਿਸਾਲਾਂ ਹਨ ਜੀਵਨ ਵਿੱਚ, ਘਾਟ ਏ ਉਸ ਨਾਲ ਬਣੇ ਆਉਣ ਦੀ। ਜਿਸ ਦਿਨ ਜੁੜ ਜਾਓਗੇ, ਦੇਖੋਗੇ ਕੰਮ ਸਿੱਧੇ ਆਪਣੇ ਆਪ ਹੋ ਰਹੇ ਨੇ, ਕਰਨੇ ਨਹੀਂ ਪੈਂਦੇ, ਸਿੱਧੇ ਹੋ ਰਹੇ ਨੇ। ਕੋਈ ਤੁਹਾਡੇ ਗੁਪਤ ਹੱਥ ਤੁਹਾਡੇ ਪਿੱਛੇ ਤੁਹਾਡੇ ਕੰਮ ਸਿੱਧੇ ਕਰ ਰਿਹਾ, ਫਿਰ ਚਿੰਤਾ ਮਾਲਕ ਕਰਦਾ, ਫਿਰ ਚਿੰਤਾ ਤੁਹਾਨੂੰ ਨਹੀਂ ਕਰਨੀ ਪੈਂਦੀ। ਤੁਸੀਂ ਉਪਰਾਲਾ ਕਰਦੇ ਹੋ, ਲੇਕਿਨ ਅਦ੍ਰਿਸ਼ਟ ਉਹ ਮਾਲਕ ਦਾ ਹੱਥ ਵਰਤ ਰਿਹਾ ਹੁੰਦਾ ਹੈ। ਪੁੱਠਾ ਕੰਮ ਵੀ ਸਿੱਧਾ ਪੈ ਜਾਂਦਾ ਹੈ, ਪੁੱਠੀਆਂ ਕੌੜੀਆਂ ਸਿੱਧੀਆਂ ਹੋ ਜਾਂਦੀਆਂ ਨੇ, ਸਭ ਕੰਮ ਸਿੱਧ ਹੁੰਦੇ ਜਾਂਦੇ ਨੇ, ਸਫਲ ਹੁੰਦੇ ਜਾਂਦੇ ਨੇ। ਤਾਂ ਕਹਿੰਦੇ ਨੇ ਇਸੇ ਤਰ੍ਹਾਂ ਹੀ ਕਿ ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਆਇਆ ਮੈਂ ਵੇਖਦਾ ਮੇਰੇ ਸਾਰੇ ਕਾਰਜ ਸਿੱਧ ਹੋ ਰਹੇ ਨੇ, ਸਭੇ ਕੰਮ ਸਫਲ ਹੋ ਰਹੇ ਨੇ। ਮਨ ਚਿੰਦਿਆ, ਜੋ ਮੇਰਾ ਮਨ ਚਾਹੁੰਦਾ ਹੈ, ਚਿੰਦਿਆ ਇੱਛਦਾ ਹੈ ਚਾਹੁੰਦਾ ਹੈ, ਉਹੀ ਫਲ ਮਿਲ ਜਾਂਦਾ ਹੈ। ਮਨ ਚਿੰਦਿਆ ਸੋ ਫਲ ਪਾਇਆ ਪਾਇਦਾ। ਹਾਂਜੀ,
ਸਭੇ ਕਾਜ ਸਵਾਰਿਆਂ ਲਾਹਨ ਮਨ ਕੀ ਭੁੱਖ ਜਿਉ।
ਸਭੇ ਕਾਜ ਸਵਾਰਿਆਂ, ਸਾਰੇ ਹੀ ਕਾਜ ਸਵਰੇ, ਸਭ ਕੁਛ ਹੀ ਸਵਰ ਰਿਹਾ ਹੈ, ਉਹ ਮਾਲਕ ਸਭ ਕੁਛ ਹੀ ਸਵਾਰ ਰਿਹਾ ਹੈ। ਲਾਹੀਨ ਮਨ ਕੀ ਭੁੱਖ ਜਿਉ। ਔਰ ਪਹਿਲਾਂ ਤੇ ਭੁੱਖਾਂ ਮਿਟਦੀਆਂ ਨਹੀਂ ਸਨ, ਪਹਿਲਾਂ ਤੇ ਤ੍ਰਿਸ਼ਨਾ ਮਿਟਦੀ ਨਹੀਂ ਸੀ, ਲੋਭ ਲਾਲਚ ਮਿਟਦੇ ਨਹੀਂ ਸਨ, ਸਤਾਈ ਰੱਖਦੇ ਸਨ, ਕਦੇ ਕੁਛ ਕਦੇ ਕੁਛ ਕਦੇ ਕੁਛ ਮਨ ਭੁੱਖਾ ਭੁੱਖਾ ਕਰਦਾ ਰਹਿੰਦਾ ਸੀ। ਹੁਣ ਕੀ ਅਵਸਥਾ ਬਣੀ ਹੈ? ਤੋ ਕਹਿੰਦੇ ਨੇ ਲਾਹੀਨ ਮਨ ਕੀ ਭੁੱਖ ਦਿਓ। ਜਦੋਂ ਦਾ ਬਣ ਗਿਆ ਮੈਂ ਉਸ ਈਸ਼ਵਰ ਦਾ, ਸਾਰੀਆਂ ਭੁੱਖਾਂ ਲਾ ਦਿੱਤੀਆਂ, ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ। ਦਰਅਸਲ ਹੁੰਦਾ ਕੀ ਏ? ਹੁੰਦਾ ਇਹ ਵੈ ਕਿ ਉਮੰਗ ਕੋਈ ਬਾਕੀ ਰਹਿੰਦੀ ਨਹੀਂ, ਚਾਹਤ ਹੀ ਕੋਈ ਬਾਕੀ ਰਹਿੰਦੀ ਨਹੀਂ। ਜਦੋਂ ਮਨ ਵਿੱਚ ਜਾਂਦਾ ਹੈ ਪਰਮਾਤਮਾ ਦੇ ਪਿਆਰ ਨਾਲ, ਮੰਗਾਂ ਮੁੱਕ ਜਾਂਦੀਆਂ ਨੇ, ਮੰਗਾਂ ਰਹਿੰਦੀਆਂ ਨੇ। ਮਨ ਅੰਦਰੋਂ ਅੰਦਰ ਇਤਨਾ ਤ੍ਰਿਪਤ ਹੋ ਜਾਂਦਾ ਹੈ, ਕਿਸੇ ਚੀਜ਼ ਦੀ ਖਾਹਿਸ਼ ਨਹੀਂ ਰਹਿੰਦੀ। ਪਰ ਜੇ ਫਿਰ ਵੀ ਕੋਈ ਲੋੜ ਭਗਤ ਨੂੰ ਉਠਾਵੇ ਤੇ ਮਾਲਕ ਪੂਰੀ ਕਰਦਾ ਹੈ। ਕਹਿੰਦੇ ਨੇ ਸਭੇ ਕਾਜ ਸਵਾਰੀਅਨ ਲਾਹੀਅਨ ਮਨ ਕੀ ਭੁੱਖ ਜਿਉ। ਸਾਰੀਆਂ ਭੁੱਖਾਂ ਮੇਰੀਆਂ ਲਾ ਦਿੱਤੀਆਂ। ਹਾਂਜੀ,
ਮੈਂ ਛੱਡਿਆ ਸਭੋ ਤੰਦੜਾ।
ਮੈਂ ਛੱਡਿਆ ਸਭੋ ਤੰਦੜਾ। ਹੁਣ ਮੈਂ ਮਾਇਆ ਦੀ ਖਾਤਰ ਜਿਹੜੀ ਦੌੜ ਭੱਜ ਸੀ, ਸਾਰੇ ਤੰਦੇ ਛੱਡ ਦਿੱਤੇ ਨੇ। ਤੰਦੜਾ ਮਾਇਆ ਦੀ ਖਾਤਰ ਦੌੜ ਭੱਜ, ਅੱਗੇ 24 ਘੰਟੇ ਮਾਇਆ ਦੇ ਪਿੱਛੇ ਲੱਗਦਾ ਸਾਂ। ਹੁਣ ਇਹ ਨਾ ਗਲਤ ਅਰਥ ਸਮਝ ਲੈਣਾ, ਸਤਿਗੁਰੂ ਇਹ ਨਹੀਂ ਆਖ ਰਹੇ ਕਿ ਬਈ ਕੱਲ ਤੋਂ ਰੋਜ਼ੀ ਕਮਾਉਣੀ ਛੱਡ ਦੇ, ਕੱਲ ਤੋਂ ਕੰਮ ਨਾ ਜਾਏ, ਇਹ ਨਹੀਂ। ਇਸ ਨੂੰ ਧੰਦਾ ਨਹੀਂ ਆਖੀਦਾ। ਧੰਦਾ ਕੀ ਏ ਤੇ ਲੋੜਾਂ ਕੀ ਏ, ਇਹਦੇ ਚ ਬੜਾ ਫਰਕ ਹੈ। ਲੋੜਾਂ ਬੜੀਆਂ ਜ਼ਰੂਰੀ ਨੇ, ਲੋੜਾਂ ਤੁਹਾਡੀਆਂ ਕਿਸੇ ਹੋਰ ਨੇ ਆ ਕੇ ਪੂਰੀਆਂ ਨਹੀਂ ਕਰਨੀਆਂ, ਤੁਸੀਂ ਕਰਨੀਆਂ ਨੇ। ਰੋਟੀ ਤੁਸੀਂ ਕਮਾਉਣੀ ਹੈ, ਕੱਪੜਾ ਤੁਸੀਂ ਕਮਾਉਣਾ ਹੈ। ਸਤਿਗੁਰੂ ਸਹਾਇਤਾ ਜ਼ਰੂਰ ਕਰਦਾ ਹੈ, ਪਰ ਉਪਰਾਲਾ ਕਰਨਾ ਪੈਂਦਾ ਹੈ। ਲੇਕਿਨ ਲੋੜਾਂ ਦੀ ਹੱਦ ਹੁੰਦੀ ਹੈ। ਜਦੋਂ ਹੱਦ ਬੰਨਾ ਤੁਸੀਂ ਟੱਪ ਕੇ 24 ਘੰਟੇ ਧਨ ਦੇ ਪਿੱਛੇ ਲੱਗ ਜਾਂਦੇ ਹੋ, ਤਾਂ ਫਿਰ ਉਸਨੂੰ ਧੰਦਾ ਆਖੀਦਾ, ਫਿਰ ਉਹ ਧੰਦਾ ਬਣ ਗਿਆ, ਫਿਰ ਉਹ ਲੋੜ ਨਹੀਂ ਰਹੀ, ਫਿਰ ਉਹ ਧੰਦਾ ਹੋ ਗਿਆ। ਜਦੋਂ ਲੋੜ ਧੰਦਾ ਬਣ ਜਾਏ ਫਿਰ ਇਹ ਸਤਾਉਂਦਾ। ਜਿਸ ਦਿਨ ਤੱਕ ਲੋੜ ਲੋੜ ਹੈ ਸੁਖੀ ਰਹੋਗੇ, ਜਿਸ ਦਿਨ ਲੋੜ ਧੰਦਾ ਬਣ ਜਾਏਗੀ ਉਸ ਦਿਨ ਦੁੱਖ ਸ਼ੁਰੂ ਹੋ ਜਾਣਗੇ। ਤੋ ਆਖਰੇ ਨੇ ਮੈਂ ਛੱਡਿਆ ਸਭੋ ਤੰਦੜਾ। ਤੋ ਕੱਲ ਨੂੰ ਇਹ ਨਾ ਸੋਚ ਲੈਣਾ ਕਿ ਰੈਜ਼ਿਗਨੇਸ਼ਨ ਦੇ ਆਈਏ ਜਾ ਕੇ, ਕੱਲ ਤੋਂ ਕੰਮ ਤੇ ਨਹੀਂ ਆਉਣਾ, ਐਸੀ ਬੇਵਕੂਫੀ ਨਾ ਕਰਨੀ। ਕਿਉਂਕਿ ਪੁਰਸ਼ਾਰਥ ਤੇ ਕਰਨਾ ਹੈ। ਸਤਿਗੁਰੂ ਨਾਨਕ ਨੇ ਬੜਾ ਸਿੱਧਾ ਸਪਸ਼ਟ ਸੰਦੇਸ਼ ਦਿੱਤਾ ਹੈ, ਉੱਦਮ ਕਰੇਂਦਿਆਂ ਜੀ ਉਹ ਤੋਂ ਮਿਹਨਤ ਕਰਕੇ ਜੀ। ਉੱਦਮ ਕਹਿੰਦੇ ਨੇ ਮਿਹਨਤ, ਫਿਰ ਇਹ ਨਾ ਕਹਿੰਦੇ ਸਤਿਗੁਰੂ ਉੱਦਮ ਕਰੇਂਦਿਆਂ ਜੀ ਉਹ ਤੂੰ, ਕਮਾਉਂਦਿਆਂ ਸੁੱਖ ਪਹੁੰਚ, ਕਮਾਈ ਕਰਕੇ ਸੁੱਖ ਪਾ, ਫਿਰ ਇਹ ਨਾ ਕਹਿੰਦੇ। ਉਹ ਆਖਿਆ ਹੈ। ਔਰ ਗੁਰਬਾਣੀ ਚ ਇਹ ਨਹੀਂ ਹੋ ਸਕਦਾ ਕਿ ਇੱਕ ਥਾਂ ਸਤਿਗੁਰੂ ਕੁਛ ਕਹਿ ਦੇਣ, ਦੂਸਰੀ ਥਾਂ ਕੁਛ ਕਹਿ ਦੇਣ, ਇਸ ਤਰ੍ਹਾਂ ਨਹੀਂ ਹੈ। ਕੀ ਕਹਿੰਦੇ ਨੇ, ਕਮਾਈ ਤੇ ਕਰਨੀ ਹੈ, ਧੰਦਾ ਕਦੋਂ ਬਣ ਜਾਂਦਾ ਹੈ ਇਹ ਰੁਜ਼ਗਾਰ ਤੁਹਾਡਾ, ਧੰਦਾ ਕਦੋਂ ਬਣ ਜਾਂਦਾ ਹੈ? ਜਦੋਂ ਤੁਸੀਂ ਹੱਦ ਬੰਨੇ ਟੱਪ ਜਾਂਦੇ ਹੋ, ਜਦੋਂ 8 ਘੰਟਿਆਂ ਨਾਲ ਵੀ ਹੁਣ ਗੁਜ਼ਾਰਾ ਨਹੀਂ, ਨਵੀਂ ਕਾਰ ਲੈ ਲਈਏ, ਜ਼ਰੂਰਤ ਨਹੀਂ ਸੀ ਫਿਰ ਵੀ ਲੈ ਲਈਏ, ਹੁਣ 8 ਘੰਟੇ ਦੀ ਜਗ੍ਹਾ 16 ਘੰਟੇ ਲਾਉਣੇ ਪੈਂਦੇ ਤੇ ਕੰਮ ਧੰਦਾ ਬਣ ਗਿਆ, ਇਹ ਹੁਣ ਤੁਹਾਨੂੰ ਸਤਾਏਗਾ। ਇੱਕ ਉਦਾਹਰਣ, ਇਹ ਤਾਂ ਇੱਕ ਮਾਮੂਲੀ ਉਦਾਹਰਣ ਹੈ, ਇਹਨੂੰ ਕਿਸੇ ਪਾਸੇ ਲੈ ਜਾਓ, ਹੋਰ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ। ਅਜੇ ਛੋਟਾ ਮਕਾਨ ਹੈ, ਇਸ ਵਿੱਚ ਗੁਜ਼ਾਰਾ ਹੋ ਰਿਹਾ ਹੈ, ਵੱਡੇ ਦੀ ਅਜੇ ਲੋੜ ਨਹੀਂ। ਵੇਖਿਆ ਗੁਆਂਢੀ ਨੇ ਚੰਗਾ ਬੈਂਗਲੋ ਲੈ ਲਿਆ, ਮੈਂ ਕਿਉਂ ਨਾ ਲਵਾਂ, ਪਹੁੰਚ ਨਹੀਂ ਹੈ, ਮੈਂ ਵੀ ਲੈ ਲਿਆ, ਸੋਚਿਆ ਕਿ ਚਲੋ ਅੱਗੇ 8 ਲਾਉਂਦੇ ਸਾਂ 16 ਲਾਵਾਂਗੇ, ਡਬਲ ਸ਼ਿਫਟ ਸਹੀ। ਉਹ ਦੁਖੀ ਦੁਖੀ ਕਰੇਗੀ, ਸਤਾਏਗੀ, ਉਹ ਧੰਦਾ ਬਣ ਗਿਆ। ਤੋ ਕੰਮ ਤੇ ਧੰਦੇ ਚ ਬੜਾ ਫਰਕ ਹੈ। ਹਾਂਜੀ,
ਗੁਸਾਈ ਸੇਵੀ ਸੱਚੜਾ,
ਗੁਸਾਈ ਸੇਵੀ ਸੱਚੜਾ। ਗੋਸਾਈ ਮੈਂ ਅੱਗੇ ਵੀ ਦੱਸਿਆ ਸੀ, ਗੋ ਕਹਿੰਦੇ ਨੇ ਧਰਤੀ, ਸਾਈ ਮਾਲਕ, ਧਰਤੀ ਦਾ ਮਾਲਕ ਪਾਪ ਪ੍ਰਭੂ। ਤੋ ਗੁਸਾਈ ਲਫ਼ਜ਼ ਦਾ ਮਤਲਬ ਹੈ ਪਰਮਾਤਮਾ, ਪਰਮੇਸ਼ਰ, ਪ੍ਰਭੂ। ਗੁਸਾਈ ਸੇਵੀ ਸੱਚੜਾ, ਉਸ ਸੱਚੇ ਪਰਮਾਤਮਾ ਨੂੰ ਤੂੰ ਸਦਾ ਚੇਤੇ ਕਰੀ। ਹਾਂਜੀ,
ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਪੱਦਾ ਛਿੱਕੇ ਜਿਉ।
ਛਿੱਕ ਛਿੱਕ, ਨੌ ਨਿਧ ਨਾਮ ਨਿਧਾਨ ਹਰ। ਕਹਿੰਦੇ ਨੇ ਜਿਹੜਾ ਨਾਮ ਹੈ ਨਾ, ਇਹੀ ਨੌ ਖਜ਼ਾਨੇ ਨੇ। ਐਸੇ ਧਰਮ ਗ੍ਰੰਥਾਂ ਨੇ ਮੰਨ ਲਿਆ ਸੀ ਕਿ ਧਰਤੀ ਤੇ ਨੌ ਵੱਡੇ ਵੱਡੇ ਖਜ਼ਾਨੇ ਨੇ, ਇਹਨਾਂ ਦੇ ਨਾਂ ਵੀ ਦਿੱਤੇ ਸੀ, ਕੁਬੇਰ ਵਗੈਰਾ, ਐਸੇ ਨਾਂ ਵੀ ਰੱਖ ਦਿੱਤੇ ਸੀ। ਕਹਿਣ ਦਾ ਭਾਵ ਕੀ, ਉਹ ਕਹਿੰਦੇ ਨੇ ਕਿ ਉਹ ਜਿਹੜੇ ਖਜ਼ਾਨੇ ਨੇ ਕਲਪਿਤ ਨੇ, ਅਸਲੀ ਖਜ਼ਾਨਾ ਕੀ ਹੈ, ਨੌ ਨਿਧ ਨਾਮ ਨਿਧਾਨ। ਨਿਧਾਨ ਆਖਦੇ ਨੇ ਖਜ਼ਾਨੇ ਨੂੰ। ਇਹ ਜਿਹੜੇ ਨੌ ਖਜ਼ਾਨੇ ਨੇ, ਇਹ ਤੇ ਨਾਮ ਹੀ ਹੈ, ਨਾਮ ਦੇ ਵਿੱਚ ਹੀ ਨੌ ਖਜ਼ਾਨੇ ਨੇ, ਨਾਮ ਹੀ ਨੌ ਖਜ਼ਾਨੇ ਨੇ ਧਰਤੀ ਤੇ। ਨੌ ਨਿਧ ਨਾਮ ਨਿਧਾਨ ਹਰ, ਹਰੀ ਦਾ ਨਾਮ ਹੀ ਨੌ ਖਜ਼ਾਨੇ ਨੇ। ਕੁਬੇਰ ਦੇ ਨੌ ਖਜ਼ਾਨੇ ਇਹੀ ਨੇ, ਹਰੀ ਦਾ ਨਾਮ, ਈਸ਼ਵਰ ਦਾ ਨਾਮ। ਤੇ ਮੈਂ ਪੱਲੇ ਬੱਧਾ ਛਿੱਕ ਜਿਉ, ਪੱਲੇ ਕਹਿੰਦੇ ਨੇ ਚੋਲੀ, ਔਰ ਇਹ ਨਾਮ ਮੈਂ ਚੋਲੀ ਪਾ ਕੇ ਤੇ ਛਿੱਕ ਘੁੱਟ ਕੇ ਬੰਨ ਲਿਆ ਕਿ ਖਜ਼ਾਨਾ ਕੋਈ ਬਿਖਰ ਨਾ ਜਾਏ, ਇਹ ਖਜ਼ਾਨਾ ਮੇਰੇ ਹੱਥ ਆਇਆ ਗੁਆਚ ਨਾ ਜਾਏ, ਬਿਖਰ ਨਾ ਜਾਏ। ਤੋ ਛਿੱਕ ਕਹਿੰਦੇ ਨੇ ਘੁੱਟ ਕੇ, ਕੱਸ ਕੇ, ਮੈਂ ਪੱਲੇ ਬੱਧਾ ਬੰਨ ਲਿਆ ਛਿੱਕ ਘੁੱਟ ਕੇ ਜਿਉ। ਕਹਿੰਦੇ ਨੇ ਨਾਮ ਖਜ਼ਾਨਾ ਜੋ ਮੇਰੇ ਹੱਥ ਆਇਆ, ਇਹ ਮੈਂ ਘੁੱਟ ਕੇ ਬੰਨ ਲਿਆ, ਇਹਨੂੰ ਮੈਂ ਬੜਾ ਸੰਭਾਲ ਕੇ ਅੰਦਰ ਰੱਖ ਲਿਆ। ਹਾਂਜੀ,
ਮੈਂ ਸੁਖੀ ਹੂੰ ਸੁਖ ਪਾਇਆ,
ਮੈਂ ਸੁਖੀ ਹੂੰ ਸੁਖ ਪਾਇਆ। ਔਰ ਜਦੋਂ ਦਾ ਇਹ ਨਾਮ ਖਜ਼ਾਨਾ ਮੈਂ ਬੰਨ ਕੇ ਰੱਖ ਲਿਆ, ਹੁਣ ਮੈਂ ਸੁਖੀ ਹੋ ਗਿਆ, ਮੈਂ ਸੁਖੀ ਹੂੰ, ਹੁਣ ਮੈਂ ਸੁਖੀ ਹਾਂ। ਸੁਖ ਪਾਇਆ, ਇਹ ਨਾਮ ਖਜ਼ਾਨੇ ਤੋਂ ਹੀ ਮੈਂ ਸੁਖ ਪਾਇਆ। ਹਾਂਜੀ,
ਗੁਰ ਅੰਤਰ ਸ਼ਬਦ ਵਸਾਇਆ,
ਗੁਰ ਅੰਤਰ ਸ਼ਬਦ ਵਸਾਇਆ। ਹੁਣ ਇਹ ਨਾਮ ਰੂਪੀ ਖਜ਼ਾਨਾ ਮੇਰੇ ਅੰਦਰ ਵਸ ਗਿਆ, ਝੋਲੀ ਤੋਂ ਵੀ ਅੱਗੇ ਅੰਦਰ ਜਾ ਵਸਿਆ। ਅੰਦਰ ਵਸਣਾ ਬੜਾ ਜ਼ਰੂਰੀ ਹੈ, ਜਦ ਤੱਕ ਅੰਦਰ ਨਹੀਂ ਵਸਦਾ ਤਦ ਤੱਕ ਫਲ ਕੋਈ ਲੱਭਦਾ ਨਹੀਂ, ਤਦ ਤੱਕ ਕੋਈ ਮਿਹਨਤ ਥਾਏ ਨਹੀਂ ਪੈਂਦੀ। ਵੇਖੀ ਦੇ ਅਨੇਕਾਂ ਜਪ ਹੁੰਦੇ, ਅਨੇਕਾਂ ਤਪ ਹੁੰਦੇ, ਕਿਉਂਕਿ ਨਾਮ ਮੁੱਖ ਵਿੱਚ ਹੈ, ਹਿਰਦੇ ਤੱਕ ਗਿਆ ਨਹੀਂ। ਜਦੋਂ ਤੱਕ ਇਹ ਮੁੱਖ ਵਿੱਚ ਹੈ, ਇਹ ਤੇ ਤੋਤੇ ਦਾ ਰਟਣ ਹੈ। ਤੋਤੇ ਨੂੰ ਪਤਾ ਨਹੀਂ ਉਹ ਕੀ ਬੋਲ ਰਿਹਾ, ਉਹ ਵੀ ਬੋਲ ਰਿਹਾ, ਉਹ ਵੀ ਰਾਮ ਰਾਮ ਕਹਿ ਜਾਂਦਾ ਹੈ, ਲੇਕਿਨ ਰਾਮ ਦਾ ਉਹਨੂੰ ਕੋਈ ਗਿਆਨ ਨਹੀਂ। ਉਹ ਕੋਈ ਹਿਰਦੇ ਚੋਂ ਨਹੀਂ ਨਿਕਲ ਰਹੀ ਆਵਾਜ਼, ਉਹ ਤੇ ਸਿੱਖ ਲਈ ਹੈ ਉਸਨੇ, ਉਹ ਤੇ ਯਾਦ ਕਰ ਲਈ ਹੈ ਉਸਨੇ। ਅਸੀਂ ਵੀ ਪਾਠ ਇੰਝ ਹੀ ਕਰਦੇ ਹਾਂ, ਤੋਤੇ ਦਾ ਰਟਨ ਹੈ ਸਾਡਾ ਪਾਠ, ਹਿਰਦੇ ਚੋਂ ਨਹੀਂ ਨਿਕਲ ਰਹੀ ਆਵਾਜ਼, ਜ਼ਬਾਨ ਚੋਂ ਹੀ ਨਿਕਲ ਰਹੀ ਹੈ, ਹੋਂਟਾਂ ਤੇ ਹੀ ਹੈ, ਜ਼ਬਾਨ ਤੇ ਹੀ ਹੈ, ਬੁੱਲਾਂ ਤੇ ਹੀ ਹੈ, ਹਿਰਦੇ ਚੋਂ ਨਹੀਂ ਨਿਕਲੀ। ਜਿਸ ਦਿਨ ਹਿਰਦੇ ਚੋਂ ਨਿਕਲੇਗੀ ਗੱਲ ਬਣ ਜਾਏਗੀ, ਫਿਰ ਗੱਲ ਬਣ ਜਾਏ, ਫਰਕ ਇਹਨਾਂ ਨੇ। ਬੁੱਧ ਪੁਰਸ਼ਾਂ ਦੇ ਹਿਰਦੇ ਚੋਂ ਨਿਕਲਦੀ ਹੈ ਆਵਾਜ਼, ਔਰ ਜੋ ਹਿਰਦੇ ਚੋਂ ਕੱਸ ਕੇ ਆਵਾਜ਼ ਨਿਕਲੇ ਉਸਦਾ ਅਸਰ ਕੁਛ ਵੱਖਰਾ ਹੁੰਦਾ, ਉਸਦੀ ਤਾਸੀਰ ਹੀ ਵੱਖਰੀ ਹੁੰਦੀ ਹੈ। ਉਹ ਖਜ਼ਾਨੇ ਪੈ ਜਾਂਦੀ ਹੈ, ਉਹ ਪ੍ਰਵਾਨ ਹੋ ਜਾਂਦੀ ਹੈ। ਨਿਤਨੇਮ ਤੇ ਅਸੀਂ ਵੀ ਕਰਦੇ ਹਾਂ, ਪਾਠ ਤੇ ਅਸੀਂ ਵੀ ਕਰਦੇ ਹਾਂ, ਕਿਵੇਂ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਕਹਿ ਗਏ, ਹੁਕਮ ਦੇ ਗਏ, ਕਿਉਂਕਿ ਹੁਕਮ ਹੈ ਗੁਰੂ ਦਾ ਤੋ ਕਰਨਾ ਹੈ, ਹੁਕਮ ਜੋ ਹੈ ਬੱਧੇ ਰੂਦੇ ਕਰਨਾ ਹੈ। ਕੋਈ ਖੁਸ਼ੀ ਨਹੀਂ ਹੈ ਮਨ ਚ, ਉਮੰਗ ਨਹੀਂ ਹੈ, कि करके मेरा हिरदा खिड़ेगा या मैं खुश होवांगा। अंदर खाने ते कह रहा कि थे मुसीबत पा गए दसम पातशाह, सुबह 4 बजे उठो, 2.5 घंटे लाओ, नितनेम करो, केड़ी मुसीबत पा दी है। मन ते ये कह रहा, फिर ये मुख दा ये क्योंकि रवायत बन गई है, क्योंकि डर है कोई ते डर करके उसनु नेम निभा रहे हैं। ये नितनेम नहीं है, नितनेम ते वो है जड़ा प्रेम बन जाए। जड़ा नितनेम प्रेम नहीं बनिया ओ थाए नहीं पैंदा। जिस दिन मन खुशी खुशी उठे, जिस दिन कोई कारण बन जाए कि तुसी नहीं कर पाए, उस दिन तड़प उठे कि क्यों खुंज गया, मैं करा, मेरा जी करदा है मैं करा, वो प्यार बन जाए। जदो हिरदे च वस जाए उदो ही वह रंग लाउंदा है। तो आखदे ने गुरु अंतर शब्द वसाया, गुरु ने हुण हिरदे च टिका दिता ना। अगे ते मुख ते ही सी, जबान ते ही सी, हुण हिरदे च आ गया है।
सतगुरु पुरख विखालिया मस्तक तरके हाथ जियो।
सतगुरु तो वेखोगे, सतगुरु रारे नू लगी है सिहारी, तो पाव सतगुरु ने पुरख अकाल पुरख विखालिया, मैनू विखाल देता। गुरु ने मैनू अकाल पुरख विखाल देता, गुरु ने अकाल पुरख दे दर्शन मैनू करा दिते। किस तरह? मस्तक तरके हाथ जियो, हाथ मथे ते मेरे तरके, मेरे सिर ते हाथ तरके, गुरु ने अकाल पुरख दे दर्शन करा दिते। तो हाथ तरके दा मतलब की है? मेहर करके, आशीर्वाद देके, मेहर करके। गुरु ने मेरे ते कृपा करके, मेहर करके मैनू अकाल पुरख दे दर्शन करा दिते। हाँ।
मैं बद्दी सच धर्म साल है,
मैं बद्दी सच धर्मसाल है। बद्दी बना ली हुण, मैं बद्दी सच धर्मसाल है। ओ धर्मसाल बन ली जिथे सिर्फ परमेश्वर दा सच्चा नाम उचारिया जाए। धर्मसाल पुराने जमानिया च धर्म स्थाना नूं धर्मसाल आख्या जांदा सी। गुरुद्वारे बाद च बने ने, जदों गुरुद्वारे हजे नहीं सन बने उदों धर्मशाला होया करदियां सन, जिथे धर्म दा प्रचार होया करदा सी। तो कहिंदे ने मैं बद्दी सच धर्मसाल है, कहिंदे ने हुण मैं हुण धर्मसाल बना लईए। हां जी, इत्थे ते सच है जी, तुहाडे ते सब है, सच होना चाहिदा है, सच लफज होना चाहिदा, सब नहीं होना चाहिदा, पुल है उत्थे तुसी ठीक कर लो। सच मैनू बाणी याद है, सच
मैं
बद्दी सच धर्मसाल है। हुण मैं ऐसी धर्मसाल बना लईए। धर्मसाल पहला हुंदी सी जिथे धर्म दा प्रचार भी होया करदा सी, आए गए पिंड दे यात्रु भी रह जाया करदे सी, रात कट जाया करदे सी, सारे कम हो जाया करदे, विआह शादियां भी उत्थे हो जाया करदियां सी, समागम भी उत्थे हो जाया करदे सी। तो कहिंदे ने मैं ते हुण ए धर्मशाल जिहड़ी बनाई है उत्थे ते सिर्फ सच दा नाम ही, सिर्फ परमेश्वर दा नाम ही, होर कुछ नहीं हुंदा उत्थे, एक परमेश्वर दा नाम ही जपींदा है उत्थे। हां जी,
गुरसिखां लहंदा पालकै।
गुरसिखां लहंदा पालकै, लहंदा तो आखदे ने लभ्या, मैं लियांदा, हुण मैं गुरसिखां नूं पाल के लियांदा, हुण मैं दूसरे सत्संगियां नूं ढूंढ के लियांदा कि आओ भाई तुसी भी इस धर्मशाल विच आओ, तुसी भी इत्थे आके बैठो, तुसी भी आके नाम जपो।
पैर धोवां पखा फेरा तिस निव निव
फेरदा।
हां जी,
फेरदा।
पैर धोवां पखा फेरदा तिस निव निव लगा पाए जियो,
लगा पाए जियो, पाए ਪੈਰ ਧੋਵਾਂ
ਪੱਖਾ ਫੇਰਦਾ
ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾਂ ਪਾਏ ਜਿਉ। ਹਾਂ ਬੇਟੇ, ਤੋ ਆਖਦੇ ਨੇ ਪੈਰ ਧੋਵਾਂ, ਹੁਣ ਤੇ ਮੈਂ ਗੁਰੂ ਦੇ ਪੈਰ ਧੋਨਾ, ਹੁਣ ਤੇ ਮੈਂ ਗੁਰਸਿੱਖਾਂ ਦੇ ਪੈਰ ਧੋਨਾ। ਪੈਰ ਧੋਣਾ ਤੇ ਇੱਕ ਐਕਸਪ੍ਰੈਸ਼ਨ ਹੈ, ਇੱਕ ਕੋਈ ਚੀਜ਼ ਨੂੰ ਦੱਸਣ ਦਾ ਤਰੀਕਾ ਹੈ। ਉਂਝ ਤੁਸੀਂ ਪੈਰ ਧੋਈ ਜਾਓ, ਅੰਦਰ ਮੈਲ ਹੋਵੇ ਤੁਹਾਡੇ ਮਨ ਦੇ, ਤੇ ਪੈਰ ਧੋਣਾ ਮਤਲਬ ਹੀ ਕੀ ਹੈ? ਕੋਈ ਮਤਲਬ ਨਹੀਂ। ਪੈਰ ਧੋਵਾਂ ਦਾ ਮਤਲਬ ਕੀ ਹੈ ਕਿ ਹੁਣ ਮੈਂ ਅੰਦਰ ਆਪਣੇ ਹਿਰਦੇ ਦੇ ਨਿਮਰਤਾ ਲੈ ਆਉਂਦੀ ਹੈ। ਮੈਂ ਗੁਰਸਿੱਖਾਂ ਦੇ ਪੈਰ ਧੋਨਾ ਵਾਂ ਤਾਂ ਇਹਦਾ ਮਤਲਬ ਕੀ ਹੈ ਕਿ ਮੈਂ ਆਪਣੇ ਹਿਰਦੇ ਚ ਨਿਮਰਤਾ ਲੈ ਆਉਂਦੀ ਹੈ। ਮਨ ਹੋਵੇ ਕਠੋਰ ਤੇ ਤੁਸੀਂ ਪੈਰ ਧੋਈ ਜਾਓ, ਚਾਹੇ ਬਰਤਨ ਮਾਂਜੀ ਜਾਓ, ਚਾਹੇ ਕੁਛ ਕਰੀ ਜਾਓ, ਕੁਛ ਫਰਕ ਨਹੀਂ ਪੈਣ ਵਾਲਾ। ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ ਸੀਸ ਨੀ ਵਾਏ ਕਿਆ ਥੀਏ ਜਾਂ ਹਿਰਦੇ ਕੁਸੁਮ ਦੇ ਜਾਏ। ਕਹਿੰਦੇ ਨੇ ਅਪਰਾਧੀ ਦੂਣਾ ਨਿਵੇ, ਜਿਹੜਾ ਅਪਰਾਧੀ ਹੁੰਦਾ ਹੈ ਨਾ ਉਹ ਦੂਸਰਿਆਂ ਨਾਲੋਂ ਦੁੱਗਣਾ ਨਿਉ ਜਾਂਦਾ ਹੈ। ਉਹ ਅਪਰਾਧੀ ਜੋ ਹੰਤਾ ਮਿਰਗਾਏ, ਉਹ ਸ਼ਿਕਾਰੀ ਜਿਹੜਾ ਮਿਰਗਾਂ ਨੂੰ ਮਾਰਦਾ ਹੈ, ਹੰਤਾ ਜਿਹੜਾ ਮਾਰਦਾ ਹੈ, ਜਿਹੜਾ ਨਿਸ਼ਾਨਾ ਲਾਉਂਦਾ ਹੈ ਮਿਰਗਾਂ ਤੇ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ, ਹਿਰਨ ਦਾ ਸ਼ਿਕਾਰੀ ਉਹ ਵੀ ਨਿਭ ਜਾਂਦਾ, ਇਤਨਾ ਨਿਭ ਜਾਂਦਾ, ਲਿਫ ਜਾਂਦਾ, ਉਹ ਤੇ ਜ਼ਮੀਨ ਤੇ ਲੇਟ ਜਾਂਦਾ ਹੈ, ਲੇਕਿਨ ਉਹਦੇ ਨਿਉਣ ਵਿੱਚ ਕੁਛ ਭਲਾਈ ਨਹੀਂ ਹੈ, ਉਸਦੇ ਨਿਉਣ ਵਿੱਚ ਕੁਛ ਨਿਮਰਤਾ ਨਹੀਂ ਹੈ, ਕੁਛ ਭਲਾਈ ਨਹੀਂ ਛੁਪੀ ਉਸਦੇ ਨਿਉਣ ਵਿੱਚ, ਤੇ ਕਿਸੇ ਦੀ ਮੌਤ ਛੁਪੀ ਹੈ, ਉਸਨੇ ਤੇ ਨਿਉ ਕੇ ਕਿਸੇ ਤੇ ਨਿਸ਼ਾਨਾ ਲਾਉਣਾ। ਸੀਸ ਨਿਵਾਏ ਕਿਆ ਥੀਏ, ਸੀਸ ਨਿਵਾਉਣ ਦਾ ਮਤਲਬ ਹੀ ਕੀ ਹੈ? ਜਾਂ ਹਿਰਦੇ ਕਸੁੱਦੇ ਜਾਏ, ਜੇ ਮਨ ਹੀ ਉਲਟਾ ਜਾ ਰਿਹਾ ਹੈ ਤੇ ਸੀਸ ਨਿਵਾ ਕੇ ਕੀ ਕਰੋਗੇ? ਸੀਸ ਤੇ ਅਸੀਂ ਵੀ ਨਿਵਾਨੇ ਹਾਂ ਨਾ, ਦਰਬਾਰ ਸਾਹਿਬ ਆ ਕੇ ਸਤਿਗੁਰੂ ਆ ਕੇ ਸੀਸ ਨਿਵਾਈਦਾ, ਲੇਕਿਨ ਅੰਦਰ ਕਿਤਨਾ ਕੁ ਹੰਕਾਰ ਭਰਿਆ ਪਿਆ, ਇਸਦਾ ਕੋਈ ਹਿਸਾਬ ਹੀ ਨਹੀਂ ਹੁੰਦਾ। ਤੋ ਸੀਸ ਨਿਵਾਏ ਕਿਆ ਥੀਏ, ਜਾਂ ਹਿਰਦੇ ਕਸੁੱਦੇ ਜਾਏ, ਜੇ ਦਿਲੋਂ ਤੋਂ ਪੁੱਠਾ ਜਾ ਰਿਹਾ ਹੈ, ਕਸੁੱਦਾ ਪੁੱਠਾ ਕੁਰਾਹੇ, ਤੇਰੇ ਸੀਸ ਨਿਵਾਉਣ ਦਾ ਕਿਆ ਫਾਇਦਾ? ਸੀਸ ਨਿਵਾਉਣਾ ਤੇ ਅੰਦਰੋਂ ਨਹੀਂ ਉਜਾਣਾ ਹੈ, ਅੰਦਰੋਂ ਹੁਕਮ ਮੰਨ ਲੈਣਾ, ਅੰਦਰੋਂ ਰਜ਼ਾ ਮੰਨਣੀ, ਅੰਦਰੋਂ ਮਿੱਠਾ, ਅੰਦਰੋਂ ਨੀਵਾਂਪਣ, ਇਹ ਹੈ ਸੀਸ ਨਿਵਾਉਣਾ। ਜਿਹੜਾ ਅੰਦਰੋਂ ਨਹੀਂ ਨਿਉਂਦਾ, ਬਾਹਰ ਨਿਉਣ ਦਾ ਕੀ ਫਾਇਦਾ? ਚਾਹੇ ਨਿਉਵੋ ਚਾਹੇ ਨਾ ਨਿਉਵੋ, ਕੋਈ ਫਰਕ ਨਹੀਂ ਹੈ, ਆ ਕੇ ਸਿੱਧੇ ਬੈਠ ਜਾਓ, ਕੋਈ ਫਰਕ ਨਹੀਂ ਹੈ, ਕਿਉਂਕਿ ਇਹ ਤੇ ਲੋਕਾਚਾਰੀ ਹੈ। ਬਾਹਰਲਾ ਸੀਸ ਨਿਵਾਇਆ ਵੀ ਤਦੋਂ ਪ੍ਰਵਾਨ ਹੈ ਜਦੋਂ ਅੰਦਰੋਂ ਸੀਸ ਨਿਭ ਗਿਆ, ਜਦੋਂ ਅੰਦਰੋਂ ਹੰਕਾਰ ਟੁੱਟ ਗਿਆ। ਇਹ ਸਤਿਗੁਰੂ ਸਮਝਾ ਰਹੇ ਨੇ, ਕਹਿੰਦੇ ਨੇ ਪੈਰ ਧੋਵਾਂ ਪੱਖਾ ਫੇਰਦਾ, ਹੁਣ ਤੇ ਮੈਂ ਗੁਰਸਿੱਖਾਂ ਦੇ ਪੈਰ ਧੋਨਾ, ਉਹਨਾਂ ਦੀ ਸੇਵਾ ਕਰਦਾ, ਪੱਖਾ ਫੇਰਦਾ, ਉਹਨਾਂ ਨੂੰ ਹਵਾ ਝੱਲਦਾ, ਨਿਵ ਨਿਵ ਲਾਗਾਂ ਪਾਏ ਜਿਉ, ਮੈਂ ਨਿਉਂ ਨਿਉਂ ਕੇ ਉਹਨਾਂ ਦੇ ਪੈਰਾਂ ਤੇ ਹੱਥ ਲਾਣਾ, ਭਾਵ ਕਿ ਮੇਰਾ ਅੰਦਰੋਂ ਮਨ ਹੁਣ ਨਿਮਰ ਹੋ ਗਿਆ, ਹੁਣ ਮੈਂ ਨਿਮਰਤਾ ਵਿੱਚ ਆ ਗਿਆ, ਹੰਕਾਰ ਮੇਰਾ ਟੁੱਟ ਗਿਆ।
ਸੁਣ ਗੱਲਾਂ ਗੁਰ ਪੈ ਆਇਆ,
ਸੁਣ ਗੱਲਾਂ ਗੁਰ ਪੈ ਆਇਆ, ਦੂਸਰਿਆਂ ਪਾਸੋਂ ਮੈਂ ਵਡਿਆਈ ਸੁਣੀ ਗੁਰੂ ਦੀ, ਦੂਸਰਿਆਂ ਪਾਸੋਂ ਮੈਂ ਉਪਮਾ ਸੁਣੀ ਗੁਰੂ ਦੀ, ਤੇ ਉਪਮਾ ਸੁਣ ਸੁਣ ਕੇ ਮੈਂ ਗੁਰੂ ਕੋਲ ਆਇਆ ਸਾਂ। ਸੁਣ ਗੱਲਾਂ ਦੂਸਰਿਆਂ ਪਾਸੋਂ ਵਡਿਆਈ ਉਪਮਾ ਗੁਰੂ ਦੀ ਸੁਣ ਕੇ ਮੈਂ ਗੁਰੂ ਕੋਲ ਪਹੁੰਚਿਆ। ਸੁਣ ਗੱਲਾਂ ਗੁਰ ਪੈ ਆਇਆ, ਤੇ ਗੁਰੂ ਨੇ ਫਿਰ ਕੀ ਕੀਤਾ?
ਨਾਮ ਦਾਨ ਇਸ਼ਨਾਨ ਦਿੜਾਇਆ,
नाम दान इशनान दृढ़ाया। पहला समझावा लफज दृढ़ाया, दृढ़ाया मैंने पक्का करा दिता, मेरे मन विच पक्का करा दिता, दृढ़ाया पक्का करा देना। हुण की ए नाम, की ए दान ते की ए इशनान, ए तीन चीजा समझाउणियां ने। कहिंदे ने गुरु ने मैनू नाम पक्का कराया, दान पक्का कराया ते इशनान पक्का कराया। हुण इत्थे टपला खा जांदे ने, असी ते आखरी अर्थ लै जांदे आ, नाम दान इशनान आखरी अर्थ समझ लए ते असी अपना घर पूरा कर लैने। लेकिन इन्ना तिना अखरां च जो गहराई है, जो समझ पाया, वह बुद्ध हो गया, वह बुद्ध तक पा गया। नाम की है, मैं अगे भी जिक्र कीता सी, नाम जबान दा जपण नहीं, नाम जबान दा जपण नहीं, नाम ते रोम रोम ना जावे। जद तक रोम रोम चो उस मालक दी आवाज ना उठे, ओ अंदर वसया नहीं, नाम वसया नहीं। इसे करके अज सिख आख देंदा है, जी मैं इतने जपजी दे पाठ कीते, इतने सुखमी जे कीते, कुछ बनया नहीं, क्योंकि नाम अजे कर कीता नहीं। रोम रोम च वसया नहीं दा भाव की है? ए नहीं कि एक एक रोम नु कोई जबान लग जाएगी तो जबान बोलन लग जाएगी, ए भी इडियोमैटिक फ्रेज है। रोम रोम च वस जाना भाव, 24 घंटे उसकी याद बन जानी, प्रेम दी लिव इतनी लग जाए कि 24 घंटे उस मालक दी याद तुहाडे शरीर अंदर बनी रहे, तो इसनु इडियोमैटिकली कही जाए रोम रोम विच वो वस गया, रग रग विच वो वस गया, एक एक बॉडी दे सेल विच वो वस गया। कहिंदे ने ऐसा उसी नु आखीदा सास सास सिमरन। तो कहिंदे ने गुरु ने ओ दृढ़ कराया, तीन चीजां दृढ़ कराइया, पहला की नाम, हमेशा उसकी याद, दूसरा की दान, पैसियां दा दान नहीं, लीड़े कपड़े दा दान नहीं, ये ते तुच्छ दान ने, ये दान करने वाला तो मालक बैठा है। की दान गुरु ने करना सिखाया कि जो मैं तेनू दिता है वो तू अगे वंड, मैं नाम तेरी चोली पाया है, तू अगू जाके दूसरियां नू भी जोड़, तू भी दूसरियां दी चोली विच नाम पा, तो दान जे नाम दा दान। गुरु ने मैनू सिखाया कि किवें मैं दूजियां नू भी जोड़ा, किवें मैं दूजियां दे चोली भी नाम पावा, ते फिर है इस नाम, ये कोई पानी का इशनान नहीं, ये जे पानी का इशनान होता तो सभी करते हैं, कोई वड्डी गल नहीं है, कोई अनोखी गल नहीं है। ऐसे जानवर ने जड़े पानी च ही रहिंदे ने सदा इशनान करते हैं, कोई इशनान कोई वड्डी गल नहीं है। इशनान कादा है, ते अंदरला इशनान, ये ते अंदरली मैल धोण है। तो आख्या है कि अंदर शुभ विचार, निर्मल विचार उठते हैं, भाई तेरी सोचनी निर्मल हो जाए, मंदा ना चितवी, बुरा ना चितवी, कुछ करन तो पहला सोची किसका नतीजा की होवेगा, चंगा मंदा, अपने लिए भी दूजे लिए भी, सारिआं दा सोची कि इस मेरे कर्म नाल या मेरा या किसे होर दा बुरा ते नहीं होवेगा, फिर वो कर्म करें। ऐसा जदों चितवदा इंसान शुभ अंदरों निर्मल, वो है अंदरला इशनान। पानी दे इशनान ते सारे करदे ने, जानवर भी करदे ने, जिन्हां नूं कोई सोझी नहीं वो भी करदे ने, कोई महानता नहीं है, इतना को है कि शरीर शुद्ध हो जाता है, निर्मल हो जाता है, बाहरों तन दी मैल लै जांदी है, इस तो वध कुछ नहीं है। तो चेते रखना कि गुरु ने जो दृढ़ाया नाम दान इशनान, वो की दृढ़ाया, पलटा ना खा जाना। गुरु ने आख्या कि हुण जबानों ना जपी, हिरदे तो जपी, ਗੁਰੂ ਨੇ ਆਖਿਆ ਹੁਣ ਦੂਜਿਆਂ ਨੂੰ ਵੀ ਜਪਾਵੀ ਇਸ ਮਾਰਗ ਤੇ ਲਿਆਵੀ ਤੇ ਗੁਰੂ ਨੇ ਆਖਿਆ ਹੁਣ ਸ਼ੁਭ ਚਿਤਵੀ। ਇਹ ਤਿੰਨ ਗੱਲਾਂ ਗੁਰੂ ਨੇ ਮੈਨੂੰ ਦੱਸੀਆਂ ਮੇਰੀ ਚੋਲੀ ਪਾਣੀਆਂ। ਹਾਂਜੀ
ਸਭ ਮੁਕਤ ਹੋਆ ਸਹਿ ਸਾਰਡਾ ਨਾਨਕ ਸੱਚੀ
ਸੰਸਾਰ। ਉਹ ਗੁਰਸਿੱਖਾਂ ਦਾ ਸੰਸਾਰ ਜਿਹੜਾ ਮੇਰੇ ਨਾਲ ਬਹਿ ਕੇ ਧਰਮਸਾਲ ਵਿੱਚ ਜੁੜਿਆ ਸੀ, ਉਹ ਨਿਕਾ ਜਿਹਾ ਸੰਸਾਰ ਜੋ ਮੇਰੇ ਨਾਲ ਬੈਠ ਕੇ ਧਰਮਸਾਲ ਵਿੱਚ ਜਪਿਆ ਕਰਦਾ ਸੀ, ਉਹ ਨਿਕਾ ਜਿਹਾ ਸੰਸਾਰ ਮੁਕਤ ਹੋ ਗਿਆ। ਬੰਧਨਾਂ ਤੋਂ ਉਹ ਸਾਰੇ ਛੁੱਟ ਗਏ ਜਿਹੜੇ ਬੈਠਦੇ ਸਨ। ਹੋਰ ਕੋਈ ਸਾਰਾ ਸੰਸਾਰ ਮੁਕਤ ਨਹੀਂ ਹੋ ਗਿਆ, ਕਿਹੜਾ ਸੰਸਾਰ ਮੁਕਤ ਹੋ ਗਿਆ? ਅੱਗੇ ਧਰਮਸਾਲ ਦੀ ਗੱਲ ਕੀਤੀ ਹੈ ਨਾ, ਗੁਰਸਿੱਖਾਂ ਲੱਦਾ ਪਾਲ ਕੇ ਮੈਂ ਬੱਧੀ ਸੱਚ ਧਰਮਸਾਲ ਜੀ। ਉਹ ਧਰਮਸਾਲ ਵਿੱਚ ਜਿਹੜੇ ਗੁਰਸਿੱਖ ਲਿਆ ਕੇ ਤੇ ਅਸੀਂ ਬੈਠ ਕੇ ਜਪਿਆ ਕਰਦੇ ਸਾਂ, ਉਹ ਸਾਡਾ ਨਿੱਕਾ ਜਿਹਾ ਸੰਸਾਰੜਾ, ਉਹ ਛੋਟਾ ਜਿਹਾ ਸੰਸਾਰ, ਉਹ ਨਿੱਕਾ ਜਿਹਾ ਗਰੁੱਪ ਸਾਡਾ, ਉਹ ਸਤਸੰਗੀ, ਉਹ ਸਾਰੇ ਮੁਕਤ ਹੋ ਗਏ। ਉਹਨਾਂ ਸਾਰਿਆਂ ਦੇ ਬੰਧਨ ਟੁੱਟ ਗਏ, ਉਹਨਾਂ ਵੀ ਉਹੀ ਅਵਸਥਾ ਪਾ ਲਈ ਜਿਸ ਅਵਸਥਾ ਦੀ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਸੀ। ਹਾਂਜੀ
ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ।
ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ। ਹੇ ਪ੍ਰਭੂ, ਸਾਰੀ ਸ੍ਰਿਸ਼ਟੀ ਉਂਝ ਤੇ ਤੈਨੂੰ ਯਾਦ ਕਰ ਰਹੀ ਹੈ, ਦਿਨ ਰਾਤ ਯਾਦ ਕਰ ਰਹੀ ਹੈ। ਵੱਖ ਵੱਖ ਮੁਲਕਾਂ ਦੇ, ਵੱਖ ਵੱਖ ਰੰਗਾਂ ਦੇ, ਵੱਖ ਵੱਖ ਧਰਮਾਂ ਦੇ, ਸਾਰੇ ਆਪਣੋ ਆਪਣੇ ਰੌ ਰੀਤੀਆਂ ਨਾਲ, ਆਪੋ ਆਪਣੇ ਤਰੀਕਿਆਂ ਨਾਲ ਤੈਨੂੰ ਚੇਤੇ ਕਰਦੇ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ। ਕੋਈ ਦਿਨ ਵੇਲੇ ਬੰਦਗੀ ਕਰ ਰਿਹਾ, ਕੋਈ ਰਾਤ ਨੂੰ ਵੀ ਲੱਗਾ ਬੰਦਗੀ ਵਿੱਚ। ਹਾਂਜੀ
ਦੇ ਕੰਨ ਸੁਣੋ
ਅਰਦਾਸ ਜੀ। ਔਰ ਇਸ ਤੁਕ ਦੇ ਅਰਥ ਜ਼ਰਾ ਖਿਆਲ ਨਾਲ ਸਮਝਣਾ, ਬੜੀ ਚੇਤਾਵਨੀ ਮੈਂ ਇੱਥੇ ਦੇਣਾ, ਕਦੇ ਗਲਤ ਇਸ ਨੂੰ ਨਾ ਸਮਝ ਲੈਣਾ। ਇਹਦਾ ਅਰਥ ਇੰਝ ਨਾ ਕਰਨਾ ਕਿ ਦੇ ਕੰਨ ਸੁਣੋ ਅਰਦਾਸ ਜੀ। ਦੇ ਕੰਨ ਮਤਲਬ ਧਿਆਨ, ਧਿਆਨ ਲਗਾਉਣਾ, ਸੁਣੋ ਸੁਣਿਓ, ਯੋ ਨਾ ਅਰਥ ਕਰ ਲੈਣਾ ਸੁਣਿਓ, ਯੋ ਨਾ ਅਰਥ ਕਰਨਾ ਕਿ ਵੀ ਹੇ ਪਰਮਾਤਮਾ ਤੂੰ ਧਿਆਨ ਨਾਲ ਮੇਰੀ ਅਰਦਾਸ ਸੁਣ। ਇਸ ਦਾ ਮਤਲਬ ਕੀ ਹੋਇਆ ਕਿ ਅੱਗੇ ਤੂੰ ਧਿਆਨ ਨਾਲ ਅਰਦਾਸਾਂ ਸੁਣਦਾ ਹੀ ਨਹੀਂ ਸੈਂ, ਅੱਗੇ ਤੂੰ ਕਦੇ ਧਿਆਨ ਦਿੰਦਾ ਹੀ ਨਹੀਂ ਸੀ ਅਰਦਾਸਾਂ ਵੱਲ ਨਹੀਂ। ਅਰਥ ਇਸ ਦਾ ਕੀ ਹੈ, ਸੁਣੋ ਭਾਵ ਸੁਣਦਾ ਹੈ। ਦੇ ਕੰਨ ਸੁਣੋ ਅਰਦਾਸ ਜੀਓ, ਤੂੰ ਆਪਣੇ ਪ੍ਰੇਮੀਆਂ ਦੀ ਅਰਦਾਸ ਬੜੇ ਧਿਆਨ ਨਾਲ ਸੁਣਦਾ ਹੈ, ਕੰਨ ਲਾ ਕੇ ਸੁਣਦਾ ਹੈ। ਔਰ ਸਾਰੇ ਇੱਥੇ ਸਾਡੇ ਪ੍ਰਚਾਰਕ ਕਈ ਟਪਲਾ ਖਾ ਜਾਂਦੇ ਨੇ, ਇਵੇਂ ਦੱਸਦੇ ਨੇ ਕਿ ਹੇ ਪਰਮਾਤਮਾ ਮੇਰੀ ਜਿਹੜੀ ਅਰਦਾਸ ਬੇਨਤੀ ਹੈ ਤੂੰ ਕੰਨ ਲਾ ਕੇ ਸੁਣੀ ਨਹੀਂ। ਇਸਦਾ ਮਤਲਬ ਇਹ ਹੋਇਆ ਕਿ ਅੱਗੇ ਤੇ ਤੂੰ ਕੰਨ ਲਾ ਕੇ ਸੁਣਦਾ ਹੀ ਨਹੀਂ ਸੈਂ, ਅੱਜ ਮੈਂ ਕਹਾਂ ਤੇ ਫਿਰ ਤੂੰ ਸੁਣੀ ਨਹੀਂ, ਅੱਗੇ ਵੀ ਸੁਣਦਾ ਸੈਂ। ਭਾਵ ਤੇਰਾ ਸੁਭਾਅ ਏ, ਕੀ ਇਹ ਸੁਭਾਅ ਤੇਰਾ ਕਿ ਆਪਣੇ ਪ੍ਰੇਮੀਆਂ ਦੀ, ਆਪਣੇ ਪਿਆਰਿਆਂ ਦੀ ਤੂੰ ਅਰਦਾਸ ਬੜੇ ਧਿਆਨ ਨਾਲ ਸੁਣਦਾ ਹੈ। ਜਦੋਂ ਤੇਰਾ ਭਗਤ ਕੋਈ ਅਰਦਾਸ ਕਰਦਾ ਹੈ, ਪੁਕਾਰ ਕਰਦਾ ਹੈ, ਤੂੰ ਬੜੇ ਧਿਆਨ ਨਾਲ ਸੁਣਦਾ ਹੈ। ਤੇਰੀ ਸਾਰੀ ਤਵੱਜੋ ਤੇਰੇ ਭਗਤ ਵਿੱਚ ਹੁੰਦੀ ਹੈ, ਤੇਰੇ ਭਗਤ ਤੈਨੂੰ ਬੜੇ ਪਿਆਰੇ ਨੇ, ਭਗਤ ਤੇਰੇ ਮਨ ਭਾਉਂਦੇ, ਤੈਨੂੰ ਮਨ ਵਿੱਚ ਪਿਆਰੇ ਲੱਗਦੇ ਨੇ ਤੇਰੇ ਭਗਤ, ਉਹਨਾਂ ਦੀ ਅਰਦਾਸ ਤੂੰ ਬੜੀ ਕੰਨ ਲਾ ਕੇ ਸੁਣਦਾ ਹੈ। ਹਾਂਜੀ
ਠੋਕ ਵਜਾਏ ਸਭ ਡਿੱਠੀਆਂ ਤੁਸ ਆਪੇ ਲਾਇਨ ਛਡਾਏ ਜਿਉ।
ਡਿੱਠੀਆ ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲਯਨ ਛਡਾਏ ਜਿਉ। ਠੋਕ ਵਜਾ ਕੇ ਭਾਵ ਟਣਕਾ ਕੇ ਅਜ਼ਮਾ ਕੇ, ਅੱਜ ਮੈਂ ਘੜਾ ਲਈਦਾ ਨਾ, ਦੋ ਟਕੇ ਦਾ ਘੜਾ ਖਰੀਦੀਏ ਤੇ ਟਣਕਾ ਕੇ ਲਈਦਾ, ਠੋਕ ਵਜਾ ਕੇ ਵੇਖੀਦਾ ਵੀ ਕਿਤੇ ਡੇਢ ਤਾਂ ਨਹੀਂ ਆ ਰਹੀ। ਤਾਂ ਕਹਿੰਦੇ ਨੇ ਠੋਕ ਵਜਾਏ ਸਭ ਡਿੱਠੀਆ, सारे संसार विच जितने भी होर अपने आप नु राह दसन वाला दस देने संसार विच जो अपने आप नु चानन मुराना आख देने के असी राह दस दे हैं तुहानु कहिंदे ने ऐसे सारिया नु मैं ठोक वजा के वेख लिया है, ऐसे सारिया नु मैं टणका के वेख लिया है, अजमा के वेख लिया है। जिहड़े दावा कर देने के असी तेनु उन्हां नाल जोड़ देंगे, ऐसिया नु मैं अजमा के वेख लिया है। ठोक वजाए सब डिठिया वो छुड़ा नहीं सकते, ते मैं की ठोक वजा के किस निर्णय ते पहुंचे हैं। निर्णय मेरा ए है कि तुस आपे लयन छड़ाए जियो, तुस में ना त्रुट के, तुस त्रुटना जो तो तू त्रुट जाना है किसे ते तू आपे ही छुड़ा लेना है, तू आपे बंधना तो छुड़ा लेना है। ठोक वजाए सब डिठिया, बाकिया नु सारे नु अजमा के वेख लिया है, कुछ सार नहीं पाया, कोई किसे नु छुड़ा नहीं सकता। ए गुरु जदो तेरी मेर हो जाए, जदो तू त्रुट पवे, तू आपे लाए छड़ाए, तुस आपे लाए छड़ाए जियो। जदो तू त्रुट पैना है, जदो तू मेर कर देना है, तू आपे बंधना तो छुड़ा लेना है, तू आपे मुक्ति करा देना है, तू आपे मुक्ति दीवाना है। हां जी,
हुण हुक्म होआ मेहरवान दा,
हुण हुक्म होआ मेहरवान दा, हुण हुक्म होआ मेहरवान दा। मेहरवान प्रभु नु आख्या, हुण उस परमात्मा दा हुक्म हो गया है मेरी शरीर नगरी ते, हुण हुक्म होआ मेहरवान दा। प्रभु ने ऐसी कृपा कीती है मेरे शरीर नगरी ते के पै कोई ना किसे दिजान दा, पै कोई ना किसे रिझान दा। तो रिझान दा मतलब है तंग करदा। मैं वेख्या है कि हुण कोई किसे नू तंग नहीं कर रहा, अगे पंज तंग कर रहे सन, अगे पंज बेकारी मैनू सता रहे सन। मैं वेख्या हुण किसे दे पिछे पै के, पै कोई किसे दे पिछे पै के, मगर पै गए। पै कोई दा की मतलब है किसी दे मगर पै गए। आप पै जांदे ने लोकी किसी दे मगर, हाथ धो के पै जांदे ने किसी दे मगर। हुण कहिंदे ने इस तरह किसी दे मगर पै के कोई सतांदा नहीं। अगे शरीर विच कौन सता रहे सन, काम क्रोध लोभ मोह हंकार, ए मगर पै जांदे सन मन दे, ए सतांदे सन। अगे पंज मेरे मन दे मगर पै जांदे सन ते सतांदे सन, हुण पै कोए ना किसे रिझान दा। हुण इन्ना पंजां चों कोई भी मगर पै के मेरे शरीर घर विच मेरे मन नू सतांदा नहीं है। हां जी,
सब सुखाली बुठियां एहो होआ हलेमी राज जियो,
सब सुखाली बुठियां ए होआ हलेमी राज जियो। बुठिया हुण ते सारी शरीर नगरी मेरी सुखाली वसदी है, सब सुखाली वुठिया हुण ते सुखां नाल वसदी है, हुण ते सुखां विच मेरी शरीर नगरी वसदी है। ए होआ हलेमी राज जियो। हलेमी राज किस नु आखीदा, किस नु आखोगे हलेमी राज? सुख दा राज, निम्रता दा राज। हलेमी आख देने निम्रता नु, हुण कहिंदे ने निम्रता दा राज है, हलेमी दा राज है। हुण कोई किसे ते ज्यादती नहीं हुंदी, हुण किसे दे कोई पिछे नहीं पैंदा, हुण कोई किसे नु सताना नहीं, हुण ते निम्रता दा राज है। हां जी,
चिम चिम अमृत वरसदा,
चिम चिम अमृत वरसदा, चिम चिम अमृत वरसदा। चिम चिम ਪਾਵ ਤੇਰੀ ਹੌਲੀ ਹੌਲੀ ਜਿਹੜੀਆਂ ਕਣੀਆਂ ਵਸਦੀਆਂ ਨੇ, ਬਾਰਿਸ਼ ਬੂੰਦਾ ਪਾਉਂਦੀ ਹੌਲੀ ਹੌਲੀ ਹੁੰਦੀ ਹੈ, ਉਸਨੂੰ ਆਖੀਦਾ ਜਿਮ ਜਿਮ। ਤੋ ਆਖਰੇ ਨੇ ਜਿਮ ਜਿਮ ਅੰਮ੍ਰਿਤ ਵਰਸਦਾ, ਅੰਮ੍ਰਿਤ ਦੀ ਵਰਖਾ ਭਾਵ ਆਨੰਦ ਦੀ ਵਰਖਾ। ਜਦੋਂ ਦਾ ਜੁੜ ਗਿਆ ਮਨ, ਇਹ ਵਿਕਾਰੀ ਬਜ ਗਏ, ਹੁਣ ਅੰਦਰ ਅੰਮ੍ਰਿਤ ਦੀ ਵਰਖਾ ਹੈ, ਹੁਣ ਆਨੰਦ ਦੀ ਵਰਖਾ ਹੈ, ਹੁਣ ਮਨ ਸਹਿਜ ਵਿੱਚ ਆ ਗਿਆ ਹੈ, ਅਡੋਲ ਹੋ ਗਿਆ ਹੈ, ਹੁਣ ਆਨੰਦ ਦੀ ਵਰਖਾ ਅੰਦਰ ਹੋ ਰਹੀ ਹੈ। ਚਿਮ ਚਿਮ ਵਰਸਦਾ ਹੈ, ਕੀ ਵਰਸਦਾ ਹੈ? ਅੰਮ੍ਰਿਤ, ਤੇਰੀ ਮਿਹਰ, ਤੇਰੀ ਮਿਹਰ ਦੀ ਜਿਹੜੀ ਵਰਖਾ ਹੈ, ਉਹੀ ਆਨੰਦ ਰੂਪ ਹੈ, ਉਹੀ ਸੁੱਖ ਹੈ, ਉਹੀ ਮਹਾਂਸੁੱਖ ਹੈ, ਉਸਦੀ ਵਰਖਾ ਹੋ ਰਹੀ ਹੈ। ਤੋ ਚਿਮ ਚਿਮ ਅੰਮ੍ਰਿਤ ਵਰਸਦਾ। ਹਾਂਜੀ,
ਬੁਲਾਇਆ ਬੋਲੀ ਖਸਮ ਦਾ,
ਬੁਲਾਇਆ ਬੋਲੀ ਖਸਮ ਦਾ। ਹੁਣ ਤੇ ਮੈਂ ਖਸਮ ਦਾ ਬੁਲਾਇਆ ਹੋਇਆ ਹੀ ਬੋਲਦਾ, ਭਾਵ ਸਿਰਫ ਆਪਣੇ ਮਾਲਕ ਦੀ ਹੀ ਉਪਮਾ ਕਰਦਾ ਹੈ, ਹੁਣ ਤੇ ਮਾਲਕ ਦੀ ਹੀ ਸਿਫਤ ਸਲਾਹ ਕਰਦਾ ਹੈ, ਹੁਣ ਤਾਂ ਉਸੇ ਦਾ ਹੁਕਮ ਮੰਨ ਕੇ ਮੈਂ ਉਸੇ ਦੀ ਸਿਫਤ ਸਲਾਹ ਕਰਦਾ। ਬੁਲਾਇਆ ਬੋਲੀ ਖਸਮ ਦਾ। ਹਾਂ,
ਬਹੁ ਮਾਨ ਕੀਆ ਤੁਦੇ ਉਪਰੇ, ਤੂੰ ਆਪੇ ਪਾਏ ਥਾਂ ਜਿਉ।
ਬਹੁ ਮਾਨ ਕੀਆ ਤੁਦ ਉਪਰੇ, ਹੇ ਪ੍ਰਭੂ ਮੈਂ ਤੇਰੇ ਭਗਤ ਨੂੰ ਤੇਰੇ ਉੱਤੇ ਬੜਾ ਮਾਣ ਏ, ਕਿਉਂਕਿ ਇਹ ਸੁਖ, ਇਹ ਆਨੰਦ, ਇਹ ਅੰਮ੍ਰਿਤ ਦੀ ਵਰਖਾ ਤੂੰ ਮੇਰੇ ਤੇ ਕੀਤੀ ਏ। ਤੂੰ ਆਪੇ ਪਾਏ ਥਾਂ ਜਿਉ, ਔਰ ਮੈਨੂੰ ਹੁਣ ਯਕੀਨ ਏ, ਤੇਰੇ ਤੇ ਮਾਣ ਏ ਕਿ ਇਹ ਜੋ ਮੈਂ ਸਿਮਰਨ ਕੀਤਾ, ਜਪ ਕੀਤਾ, ਜੋ ਮੈਂ ਭਗਤੀ ਕੀਤੀ, ਤੂੰ ਆਪੇ ਥਾਂ ਪਾ ਲਵੇਂਗਾ, ਭਾਵ ਮੇਰੀ ਕਮਾਈ ਤੂੰ ਪ੍ਰਵਾਨ ਕਰ ਲਏਗਾ। ਗੁਰੂ ਦੇ ਆਖੇ ਜੋ ਮੈਂ ਸਿਮਰਨ ਕੀਤਾ, ਭਜਨ ਬੰਦਗੀ ਕੀਤੀ, ਹੁਣ ਮੈਨੂੰ ਯਕੀਨ ਏ, ਤੇਰੇ ਤੇ ਮਾਣ ਏ ਪ੍ਰਮਾਤਮਾ, ਕਿ ਤੂੰ ਇਹ ਕਬੂਲ ਕਰ ਲਏਗਾ, ਪ੍ਰਵਾਨ ਕਰ ਲਏਗਾ, ਤੇ ਇਸ ਜੀਵਨ ਯਾਤਰਾ ਪਿੱਛੋਂ ਤੂੰ ਮੈਨੂੰ ਆਪਣੇ ਆਪ ਵਿੱਚ ਮਿਲਾ ਲਏਗਾ। ਹਾਂਜੀ,
ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ,
ਤੇਰਿਆਂ ਭਗਤਾਂ ਭੁੱਖ ਸਦ ਤੇਰੀਆ, ਤੇਰੀਆ ਇੱਕੋ ਹੀ ਦੀ, ਇੱਕੋ ਹੀ ਭੁੱਖ ਦੀ ਗੱਲ ਹੈ, ਬਹੁਤੀਆਂ ਭੁੱਖਾਂ ਦੀ ਨਹੀਂ, ਤੇਰੀਆਂ ਨਹੀਂ ਆਖਾਂਗੇ ਕਿਉਂਕਿ ਬਹੁਤੀਆਂ ਭੁੱਖਾਂ ਨਹੀਂ। ਕਿਹੜੀ ਭੁੱਖ ਹੈ? ਸਿਰਫ ਤੇਰੀ ਭੁੱਖ ਹੈ, ਤੇਰੇ ਨਾਮ ਦੀ ਭੁੱਖ ਹੈ, ਤੇਰੇ ਦਰਸ਼ਨਾਂ ਦੀ ਭੁੱਖ ਹੈ, ਇੱਕੋ ਹੀ ਭੁੱਖ ਹੈ, ਤੇਰੀ ਹੀ ਭੁੱਖ ਹੈ, ਹੋਰ ਦੁਨੀਆਂ ਭੁੱਖਾਂ ਨਹੀਂ ਹੈ। ਤੋ ਇਸ ਕਰਕੇ ਆਖਾਂਗੇ ਤੇਰਿਆਂ ਭਗਤਾਂ ਭੁੱਖ ਸਦ ਤੇਰੀਆ, ਤੇਰਿਆਂ ਭਗਤਾਂ ਨੂੰ ਸਿਰਫ ਇੱਕ ਤੇਰੀ ਭੁੱਖ ਹੈ, ਹੋਰ ਭੁੱਖਾਂ ਨਹੀਂ ਰਹੀਆਂ, ਹੋਰ ਭੁੱਖਾਂ ਤੇ ਮਿਟ ਗਈਆਂ, ਇੱਕ ਤੇਰੀ ਭੁੱਖ ਰਹਿ ਗਈ। ਹਾਂਜੀ,
ਹਰ ਲੋਚਾ ਪੂਰਨ ਮੇਰੀਆਂ,
ਇਸੇ ਕਰਕੇ ਲੋਚਾ ਇੱਕੋ ਹੀ ਹੈ, ਤੇ ਮੇਰੀਆ ਆਖਾਂਗੇ, ਮੇਰੀਆਂ ਨਹੀਂ ਆਖਾਂਗੇ, ਹਰੀ ਲੋਚਾ ਪੂਰਨ ਮੇਰੀਆ, ਇੱਕੋ ਹੀ ਲੋਚਾ ਹੈ ਮੇਰੀ, ਕੀ ਲੋਚਾ? ਤੇਰੇ ਦਰਸ਼ਨਾਂ ਦੀ ਲੋਚਾ, ਇਹ ਮੇਰੀ ਲੋਚਾ ਹੁਣ ਤੂੰ ਪੂਰੀ ਕਰ। ਹਰੀ ਲੋਚਾ ਪੂਰਨ, ਪੂਰਨ ਪੂਰੀ ਕਰ ਦੇ ਮੇਰੀਆ, ਮੇਰੀ ਹੇ ਈਸ਼ਵਰ, ਇੱਕੋ ਹੀ ਆਸ ਉਮੀਦ, ਇੱਕੋ ਹੀ ਤਾਂਘ, ਇੱਕੋ ਹੀ ਲੋਚਾ ਮੇਰੀ ਰਹਿ ਗਈ ਹੈ, ਉਹ ਤੂੰ ਪੂਰੀ ਕਰ, ਉਹ ਹੈ ਤੇਰੇ ਦਰਸ਼ਨਾਂ ਦੀ ਲੋਚਾ, ਤੂੰ ਇਹ ਪੂਰੀ ਕਰ, ਹਰੀ ਲੋਚਾ ਪੂਰਨ ਮੇਰੀ। ਹਾਂਜੀ,
ਦੇਹੋ ਦਰਸ਼ ਸੁਖਦਾਤਿਆ, ਮੈਂ ਗਲ ਵਿੱਚ ਲਹਿਓ ਮਲਾਏ ਜਿਉ।
ਦੇਹੋ ਦਰਸ਼ ਸੁਖਦਾਤਿਆ, ਐ ਸੁਖਾਂ ਦੇ ਦਾਤੇ ਪ੍ਰਭੂ, ਤੂੰ ਮੈਨੂੰ ਹੁਣ ਦਰਸ਼ਨ ਦੇ। ਦੇਹੋ ਦਰਸ਼ ਸੁਖਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜਿਉ। ਹੇ ਪ੍ਰਭੂ ਤੂੰ ਮੈਨੂੰ ਆਪਣੇ ਗਲ ਲਾ ਲੈ, ਮੈਂ ਗਲ ਵਿੱਚ ਲਿਹੋ ਮਿਲਾਏ ਜਿਉ, ਤੂੰ ਮੈਨੂੰ ਗਲਵਕੜੀ ਵਿੱਚ ਲੈ ਲੈ। ਹਾਂਜੀ,
ਤੁਧ ਜੇਵੜ ਅਵਰਨਾ ਪਾਲਿਆ,
ਤੁਧ ਜੇਵੜ ਅਵਰਨਾ ਪਾਲਿਆ, ਪਾਲਿਆ ਤੋਂ ਭਾਵ ਡਿੱਠਾ, ਤੇਰੇ ਵਰਗਾ ਮੈਂ ਹੋਰ ਕੋਈ ਨਹੀਂ ਡਿੱਠਾ। ਤੁਧ ਜੇਵੜ ਅਵਰਨਾ ਬਾਲਿਆ, ਹੇ ਪ੍ਰਭੂ ਤੇਰੇ ਵਰਗਾ ਮੈਂ ਹੋਰ ਕੋਈ ਨਹੀਂ ਵੇਖਿਆ। ਹਾਂਜੀ,
ਤੂੰ ਦੀਪ ਲੋ ਪਿਆ ਲਿਆ,
ਤੂੰ ਦੀਪ ਲੋ ਪਿਆ ਲਿਆ। ਸੱਤ ਦੀਪ, ਸੱਤ ਕੌਂਟੀਨੈਂਟਸ ਇਹਨਾਂ ਨੂੰ ਦੀਪ ਆਖਿਆ। ਲੋ 14 ਲੋਕ ਇਹਨਾਂ ਨੂੰ ਲੋ ਆਖਿਆ। ਪਿਆ ਲਿਆ ਪਿਆਲ ਧਰਤੀ ਦੇ ਥੱਲੇ। ਤੋ ਕਹਿੰਦੇ ਨੇ ਦੀਪਾਂ ਚ ਲੋਆਂ ਚ ਪਿਆਲ ਵਿਚ ਹੇ ਪਰਮਾਤਮਾ ਤੂੰ ਹੀ ਵਸ ਰਿਹਾ। ਹਾਂਜੀ,
ਤੂੰ ਥਾਨ ਥਨੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜਿਓ।
ਤੂੰ ਥਾਨ ਥਨੰਤਰ ਰਵ ਰਿਹਾ, ਥਾਨ ਥਨੰਤਰ ਸਮਝਣ ਜੋਗੇ ਨੇ। ਥਾਨ ਥਨੰਤਰ, ਥਾਨ ਥਾਨ ਅੰਤਰ, ਥਾਨ ਕਹਿੰਦੇ ਨੇ ਥਾਂ ਨੂੰ, ਥਾਂ ਥਾਂ ਦੇ ਵਕਫੇ ਤੇ, ਜਗ੍ਹਾ ਜਗ੍ਹਾ ਤੇ, ਹਰ ਥਾਂ। ਤੋ ਥਾਨ ਥਨੰਤਰ ਦਾ ਮਤਲਬ ਹੈ ਹਰ ਥਾਂ, ਸਾਰੀਆਂ ਜਗ੍ਹਾਵਾਂ ਤੇ, ਸਾਰੀਆਂ ਥਾਵਾਂ ਤੇ। ਤੂੰ ਥਾਨ ਥਨੰਤਰ ਰਵ ਰਿਹਾ, ਹੇ ਪਰਮਾਤਮਾ ਤੂੰ ਤੇ ਸਾਰੀਆਂ ਥਾਵਾਂ ਤੇ ਵਸ ਰਿਹਾ। ਨਾਨਕ ਭਗਤਾਂ ਸੱਚ ਆਧਾਰ ਜੀਓ, ਹੇ ਨਾਨਕ ਤੇਰੇ ਭਗਤਾਂ ਨੂੰ ਤੇਰਾ ਨਾਮ ਦਾ ਹੀ ਆਸਰਾ ਹੈ। ਤੇਰੀਆਂ ਭਗਤਾਂ ਸੱਚ ਸੱਚ, ਜਾਂ ਪਰਮਾਤਮਾ ਸੱਚੇ ਜਾਂ ਉਸਦਾ ਨਾਮ ਸੱਚੇ। ਤੋ ਆਖਦੇ ਨੇ ਹੇ ਪ੍ਰਭੂ ਤੇਰੀਆਂ ਭਗਤਾਂ ਨੂੰ ਤੇ ਤੇਰੇ ਨਾਮ ਦਾ ਹੀ ਆਸਰਾ ਹੈ, ਤੇਰੇ ਨਾਮ ਦੇ ਆਸਰੇ ਹੀ ਉਹ ਜੀਂਦੇ ਨੇ। ਹਾਂਜੀ,
ਹਾਂ ਗੋਸਾਈ ਦਾ ਪਹਿਲਵਾਨੜਾ।
ਹੁਣ ਇੱਥੇ ਸਤਿਗੁਰੂ ਇੱਕ ਹੋਰ ਰੰਗ ਬਣਦੇ ਨੇ। ਪਿੰਡਾਂ ਚ ਜਿਹੜੇ ਰਹਿ ਆਏ ਨੇ ਕੁਛ ਪਿਛਲੇ ਜ਼ਮਾਨਿਆਂ ਚ, ਤੁਸੀਂ ਪਿੰਡਾਂ ਚ ਕੋਲ ਹੁੰਦੇ ਵੇਖੇ ਹੋ। ਪੁਰਾਣੇ ਜ਼ਮਾਨਿਆਂ ਚ ਕੋਲ ਹੋਇਆ ਕਰਦੇ ਸਨ, ਕਿਉਂਕਿ ਉੱਥੇ ਮਨੋਰੰਜਨ ਦੇ ਸਾਧਨ ਬੜੇ ਸਿੱਧੇ ਸਾਧੇ ਹੋਇਆ ਕਰਦੇ ਸਨ। ਕੋਲ ਹੋਣੇ, ਖੁਦੋ ਖੁੰਡੀ ਖੇਡ ਲੈਣਾ, ਇਹੋ ਜਿਹੀਆਂ ਸਾਦੀਆਂ ਖੇਡਾਂ ਹੁੰਦੀਆਂ ਸਨ। ਔਰ ਕੋਲ ਵੇਖਣ ਦੂਰ ਦੂਰ ਪਿੰਡਾਂ ਦੇ ਲੋਕ ਇਕੱਠੇ ਹੋ ਜਾਇਆ ਕਰਦੇ ਸਨ, ਕਹਿਣਾ ਕਿ ਫਲਾਣੇ ਪਿੰਡਾਂ ਚ ਕੋਲ ਹੋਣਾ ਹੈ। ਉੱਥੇ ਕੋਲ ਨਹਾਉਣਾ ਹੈ, ਵੱਡੇ ਵੱਡੇ ਕੋਲੀਆਂ ਨੇ, ਚਲੋ ਉੱਥੇ ਕੋਲ ਵੇਖਣ ਚੱਲੀਏ। ਔਰ ਬੜੀ ਦੁਨੀਆ ਇਕੱਠੀ ਹੋ ਜਾਇਆ ਕਰਦੀ ਸੀ, ਭੀੜ ਇਕੱਠੀ ਹੋ ਜਾਇਆ ਕਰਦੀ ਸੀ। ਉਹਨੂੰ ਛਿੰਝ ਆਖਿਆ ਕਰਦੇ ਸਨ, ਛਿੰਝ ਕਹਿੰਦੇ ਸਨ, ਫਲਾਣੇ ਪਿੰਡ ਛਿੰਝ ਲੱਗੀ ਹੈ। ਛਿੰਝ ਲੱਗੀ ਦਾ ਮਤਲਬ ਲੋਕ ਇਕੱਠੇ ਹੋਏ ਨੇ ਕੋਲ ਵੇਖਣ ਲਈ। ਤੋ ਫਿਰ ਪਹਿਲਵਾਨ ਆਇਆ ਕਰਦੇ ਸਨ, ਤੇ ਜਾਂਗੇ ਪਾਏ ਹੋਣੇ ਪਹਿਲਵਾਨਾਂ ਨੇ, ਹੋਰ ਕੱਪੜੇ ਲਾ ਦਿੱਤੇ ਹੁੰਦੇ ਸਨ ਸਾਰੇ, ਤੇ ਫਿਰ ਐਨ ਤੇਲਾਂ ਦੀਆਂ ਮਾਲਿਸ਼ ਕੀਤੀਆਂ ਹੋਣੀਆਂ। ਔਰ ਲੋਕ ਅੱਧੇ ਇੱਕ ਵੱਲ ਅੱਧੇ ਇੱਕ ਵੱਲ, ਕੋਈ ਕਿਸੇ ਦਾ ਚੁਣਿਆ ਹੁੰਦਾ ਸੀ, ਕੋਈ ਕਿਸੇ ਦਾ ਚੁਣਿਆ ਹੁੰਦਾ ਸੀ, ਤੇ ਫਿਰ ਬੜੇ ਸ਼ੌਕ ਨਾਲ ਕੋਲ ਵੇਖਿਆ ਕਰਦੇ ਸਨ। ਔਰ ਕਈ ਕੋਲ ਹੋਇਆ ਕਰਦੇ ਸਨ, ਅਖੀਰ ਦੇ ਵਿੱਚ ਜਿਹੜਾ ਜਿੱਤ ਜਾਵੇ ਉਹਨੂੰ ਦੁਮਾਲੜਾ ਦਿਆ ਕਰਦੇ ਸਨ, ਸਨਮਾਨ ਉਹਦਾ ਦੇਣਾ। ਭਾਵ ਉਹ ਦੁਮਾਲੜਾ ਕੀ ਹੁੰਦਾ ਸੀ, ਆਮ ਤੌਰ ਤੇ ਮੈਨੂੰ ਜਿੱਥੋਂ ਤੱਕ ਯਾਦ ਹੈ, ਇੱਕ ਮਾਇਆ ਦਿੱਤੀ ਹੋਈ ਪੱਗ ਉਹ ਹੁੰਦੀ ਸੀ, ਤੇ ਉਹ ਸਿਰ ਤੇ ਬੰਨ ਲੈਂਦੇ ਸੀ ਤੇ ਉਹਨੂੰ ਤੁਰਲਾ ਛੱਡ ਲੈਂਦੇ ਸੀ ਏਡਾ ਉੱਚਾ, ਤੇ ਫਿਰ ਬਕਾਇਦਾ ਜਿੱਤਾ ਜਿਹੜਾ ਜਿੱਤਦਾ ਸੀ ਨਾ ਪਹਿਲਵਾਨ, ਉਹ ਗੇੜਾ ਕੱਢਿਆ ਕਰਦਾ ਸੀਗਾ। ਸਾਰੇ ਇਸ ਸਰਕਲ ਚ ਖੜੀ ਹੁੰਦੀ ਸੀ ਦੁਨੀਆ ਦੇਖਣ, ਫਿਰ ਉਹਨੇ ਸਾਰੇ ਉਦਾਲੇ ਪਦਾਲੇ ਘੁੰਮਣਾ ਹੈ ਘੁੰਮਣਾ। ਔਰ ਬੜਾ ਆਦਰ ਸਨਮਾਨ ਹੁੰਦਾ ਸੀ ਵੀ ਇਹ ਫਲਾਨਾ ਜਿੱਤ ਗਿਆ, ਪਹਿਲਵਾਨ ਜਿੱਤ ਗਿਆ। ਔਰ ਕਈ ਲੋਕ ਪੈਸੇ ਵੀ ਫਿਰ ਪਹਿਲਵਾਨ ਨੂੰ ਦਿਆ ਕਰਦੇ ਸਨ, ਆਪਣੀ ਸ਼ਰਧਾ ਅਨੁਸਾਰ। ਕਿਸੇ ਨੇ ਰੁਪਈਆ ਦੇਣਾ, ਕਿਸੇ ਨੇ 92, ਕਿਸੇ ਨੇ 54, ਕਿਸੇ ਨੇ 98 ਰੱਖ ਦੇਣੀ। ਤੋ ਉਹ ਨਜ਼ਾਰਾ ਬੰਨਿਆ ਹੁਣ ਸਤਿਗੁਰਾਂ ਨੇ, ਤੇ ਉਹਦੇ ਨਾਲ ਕੰਪੇਅਰ ਕੀਤਾ ਕੁਛ ਡੂੰਘਾ ਸਿੱਖੀ ਨਾਲ ਜੋੜਿਆ, ਦੇਖੋ ਕਿਵੇਂ। ਤੋ ਆਖਦੇ ਨੇ ਹਉ ਗੋਸਾਈ ਦਾ ਪਹਿਲਵਾਨੜਾ। ਹਉ ਕਹਿੰਦੇ ਨੇ ਮੈਂ, ਕਹਿੰਦੇ ਨੇ ਮੈਂ ਆ ਪਹਿਲਵਾਨ, ਤੇ ਮੈਂ ਪਹਿਲਵਾਨ ਮੇਰੇ ਰੱਬ ਦਾ। ਹਉ ਗੋਸਾਈ ਦਾ ਪਹਿਲਵਾਨੜਾ, ਪਹਿਲਵਾਨੜਾ ਨਿੱਕਾ ਜਿਹਾ ਪਹਿਲਵਾਨ, ਵੀ ਮੈਂ ਤੇ ਬੜਾ ਨਿੱਕਾ ਜਿਹਾ ਪਹਿਲਵਾਨ ਆ ਉਸ ਮੇਰੇ ਪਰਮਾਤਮਾ ਦਾ। ਹਉ ਗੋਸਾਈ ਦਾ ਪਹਿਲਵਾਨੜਾ, ਹੈ ਨਿੱਕਾ ਜਿਹਾ ਪਰ ਉਸਦਾ ਪਿਆਰਾ ਪਹਿਲਵਾਨੜਾ, ਮੈਂ ਉਸਦਾ ਪਿਆਰਾ ਪਹਿਲਵਾਨੜਾ। ਹਾਂਜੀ,
ਮੈਂ ਗੁਰਮਿਲ ਉੱਚ ਦਮਾਲੜਾ,
मैं गुर मिले उच्च दुमालड़ा, लेकिन सीता मैं निका जा, सीता मैं नहीं माना जा भलवान ही, पर गुरु नाल मिलके मैं उच्चे दुमाले वाला हो गया। भाव दुमाला मैं तुम्हें पहला दस्या सी, दुमाला किसनू कहंदे ने, ओ जड़ा मान इज्जत ओ पग जड़ी बख्शदे सन ना जितन वाले पहलवान नू जड़ी पग बख्शदे सन उनू दुमाला आख्या करदे सन। तो आखदे ने कि गुर हां गुर मिल उच्च दुमालड़ा, गुरु नाल मिलके मैनू बड़ी उच्ची पदवी मिल गई, मैनू दे ओ वड्डा दुमालड़ा इज्जत सन्मान जो वड्डे पहलवान नू मिलदा है। कहिंदे ने ओ दुमालड़ा मैनू प्राप्त हो गया, जो जितने वाले पहलवान नू दुमालड़ा पेश कीता जांदा है ओ दुमालड़ा मैं पा लिया, लेकिन किवें पाया, गुरु नाल मिलके। भाव की है कि जपण वाले ते अनेकां बैठे ने, पर गुरु नाल कोई विरला जुड़दा है, प्रेम गुरु नाल कोई विरला लाउंदा है। कहिंदे ने मैं लाया गुरु नाल प्रेम ते मैं सारिया नालों अगे लंघ गया, मैं जित गया, मैनू दुमालड़ा मिलिया, मैनू सन्मान मिलिया गुरु वालों। जपण वाले ते बहुत ने, पर श्रद्धा नाल गुरु नाल कोई जुड़दा नहीं, श्रद्धा नाल गुरु नाल कोई जुड़दा नहीं। मैं श्रद्धा नाल, मैं ते गुरु दा पहलवानड़ा सा, इस करके गुरु ने जो मैनू थापड़ा देता, मैं ते उच्चा दुमालड़ा पा लिया, बड़ा वड्डा आदर सन्मान पा लिया, जो आम लोग नहीं पा सकते, जो आम भगत नहीं पा सकते, ओ दर्जा मैं हासिल कर लिया। हां जी,
सब होए छिंज कठिया,
सब होए होई छिंज इकठिया,
दह बैठा वेखे आप जियो,
दह बैठा वेखे आप जियो। छिंज किंजने ने भीड़, वेखण वालियां दी भीड़, सब होई छिंज इकठिया, वेखण वालियां दी भीड़ इकट्ठी होई है। दय दयालु प्रभु, दय दयालु, दय दा मतलब की है दयालु, दया करने वाला। दय बैठा वेखे आप जियो, ओ प्रभु आप वेखण आ गया मेरा कोल, क्योंकि मैं गुरु दा पहलवानड़ा है, इस करके प्रभु आप उतर आया मेरा कोल वेखण, के किवें लड़दा है वेखिए, किवें घोलदा है वेखिए। दय, हां जी,
वात वजन टमक भेरिया,
वात वजन टमक पेरिया, वात कहिंदे ने वाजे, वात कहिंदे ने वाजे, मुंह नाल ओ पीपणियां जिहियां वजाया करदे सन ना जिहड़ियां, उहनां नूं वात कहिंदे ने, काने दियां पीपणियां जिहियां मुंह नाल वजाउणियां जिहड़ियां, पता कोई डिग पैंदा सीगा ते कई पीपणियां वजाउंदे सन ओ काने दियां, उहनां नूं वात, वात वजन टमक टोल, टोल टमक पेरियां, निके निके टोल, जेड़े निके निके टोल हुंदे ने ना, कदे निके टोल वेखे ने, एडे छोटे छोटे डुग डुगियां जीयां, उन्हां नूं कहिंदे ने पेरियां। तो टोल वड्डे जेड़े ऐ करके बजाई दे सी, ते पेरियां निकियां निकियां, बस ओ दाऊड़ू कह लो, निकी निकी छोटी टोलकी जड़ी। तो वात वजन टमक पेरिया, हां जी,
मल लथे लेंदे फेरिया,
मल लथे लेंदे फेरिया, मल तो भाव पलवान, लथे भाव छाल मार के आए, ओ दायरे विच ओ सर्कल विच पलवान छाल मार के आए, मल लथे लेंदे फेरिया, लड़न तो पहला ओ घूमदे ने, थापड़ा मार के ऐ घूमदे ने, आपदा आपकी नुमाइश करते ने आपकी शरीर की। तो कहते ने मल लथे लेंदे फेरिया, वो घूम रहे ने और अपनी नुमाइश कर रहे ने कि देखो मैं किना तकना। हां जी,
निहत्ते पंज जवान मैं गुरथापी दिती कण जियो,
निहत्ते पंज जवान मैं, निहत्ते हरा दिते, نہتھے کر دیتے ہرا دیتے. نہتھے پنج جوان میں پنج اوتھے پلوان آئے سن تے پنجاں نو میں ہرا دیتا تے او پنج پلوان کیڑے نے؟ کام کرودھ لوبھ موہ ہنکار. کہندے نے پنج پلوان آئے سی میرے نال کھلن میں پنجاں نو ہرا دیتا. پنجاں نو ہرایا تو نہتھے پنج جوان میں گر تھاپی دیتی کنڈ جی. وہ کنڈ کہندے نے پٹھ. گرو نے میرے پٹھ تے تھاپڑا دیتا وی شاباش شاباش وی تو ہرا دیتا ہے نانو. اے پنج جڑے کسے کولو ہار دے نہیں. پنج جیدے تو بڑے دیوی دیوتے بھی ہار جاندے نے انہاں نو تو ہرا دیتا ہے. تو کہندے نے گرو نے مینو تھاپڑا دیتا شاباش دیتی وی بلے تو بڑا پہلوان ہے جڑا تو پنجاں نو جیت لیا. گر تھاپی دیتی کنڈ کن پٹھ گر تھاپی دیتی کنڈ جیو. ہاں
سب اکٹھے ہوئے آیا.
سب اکٹھے ہوئے آیا. سب اکٹھے ہوئے آیا. دوروں دوروں لوگ اکٹھے ہو کے آئے سن. دوروں دوروں لوگ اکٹھے ہو کے کوڑ ویکھن آئے سن کہ دیکھو یہ پنجاں نال کیویں لڑے گا. وہ سوچتے سن کہ پنجاں تو مار کھائے گا یہ لتاڑیا جائے گا. یہ تے بچارا چھوٹا جا پہلوانڑا سی یہ تے کٹ کھائے گا یہ تے ہڈ پنا کے جائے گا. لیکن کہیں دوروں دوروں لوگ تماشا ویکھن آئے سن. کر جاسن
واٹ وٹایا.
کر جاسن واٹ وٹایا. کر جاسن واٹ وٹایا. واٹ وٹایا رستے بدل بدل کے. ہن جڑے اکٹھے ہوئے نے کھیڈ ختم ہو گئی. پنج ہار گئے تماشا ختم ہو گیا. ہن جڑے لوگ اکٹھے ہو کے آئے سی ہن اپنے اپنے گھراں نوں واپس جان گے. تے گھراں نوں کیویں واپس جان گے؟ اڈ اڈ راہ رک دے اڈ اڈ راہ. تو ایتھے بھی کچھ سمجھ والی گل پیش کیتی ہے. اے سنسار بھی اک کھیڈ ہے. ایتھے پنجاں نال لڑن آئے ہیں اور تماشا ویکھن والی بھی بڑی دنیا جڑی آپ ہجے انہاں نال کولن نوں تیار نہیں. جڑے آپ انہاں پنجاں نوں پنجاں نال ہجے نہیں لڑ رہے وہ تماشا ویکھن والے نے. اور کئی نے بھگت جڑے لڑ رہے نے انہاں نال. کئی جیت رہے نے دمالے لے رہے نے. اور جویں جویں کھیڈ ختم ہوندی ہے ہر ایک دی اتھوں تردے نے اور اپنے اپنے راہاں تے تر کے واپس جا رہے نے اس دنیا تو. کھیڈ ختم ہوندی تے اتھوں اپنے اپنے راہ پھڑ کے واپس جا رہے ہیں. ہاں جی ہاں جی.
گرمخ لاہا لے گئے منمخ چلے مول گوائے جیو.
گرمخ ہی لاہا لے گئے. جنہیں نے لئی گرو دی سکھیا اتے لاہا لے کے گئے. گرو دی سکھیا جنہاں نے پائی وہ لاہا لے کے گئے. منمخ چلے مول گوائے جیو. لیکن کچھ منمخ بھی سن جڑے اپنے من پیچھے ترے وہ اپنا مول بھی گوا کے چلے گئے. پاو جتنے ایک پلے سنسکار پہلا نال لے کے آئے سی وہ بھی گوا کے چلے گئے. اتنے پاپ اکٹھے کر لئے کہ کچھ باقی رہا نہ. وہ ساری پونجی گوا کے جوہاریاں کو ہار کے چلے گئے. ہاں جی.
تم ورنا چہنا بہرا.
تم ورنا چہنا بہرا. اے مالک اے پرمیشر تیرا کوئی چہن چکر نہیں. ورن چہن چہن چکر. تو ورنا چہنا باہرا. باہرا بغیر. تو کسی بھی چہن چکر تو بغیر ہے. تیری کوئی نشانی نہیں. کسی دا آپا منہ دیکھ لئیے نا تو وہ چہن چکر یاد آ جاندے نے سانو کہ دا مکھڑا یہ ہو جائے. لیکن کہندے نے پرماتما تیری تیری نشانی کوئی نہیں. تیرا چین چکر ہی کوئی نہیں. ہاں جی.
ہر دس ہے حاضر جہرا.
ہر دس ہے. ہر دس ہے حاضر جہرا. ہے تو چین چکرا تو بغیر. تیرا شریر کوئی نہیں. تیرا چین چکر کوئی نہیں. پر پھر بھی تُو حاضر دس رہے ہیں. دیکھن والیاں نو تو دس رہے ہیں. جنہ کو اکھ ہے وہ تینوں ویکھ رہے ہیں. ਜਿਨ੍ਹਾਂ ਕੋਲ ਵੇਖਣ ਵਾਲੀ ਤੱਕਣ ਵਾਲੀ ਅੱਖ ਹੈ ਉਹਨਾਂ ਲਈ ਤੂੰ ਹਾਜ਼ਰਾ ਹਜ਼ੂਰ ਹੈ। ਹਾਂਜੀ
ਸੁਣ ਸੁਣ ਤੁਝੇ ਧਿਆਇਂਦੇ ਤੇਰੇ ਭਗਤ ਰਤੇ ਗੁਣਤਾਹ ਜੀਓ।
ਸੁਣ ਸੁਣ ਤੁਝੇ ਧਿਆਇਂਦੇ, ਤੇਰਾ ਨਾਮ ਸੁਣ ਸੁਣ ਕੇ ਤੈਨੂੰ ਚੇਤੇ ਕਰਦੇ ਨੇ, ਤੇਰੇ ਭਗਤ ਰਤੇ ਗੁਣਤਾਸ ਜੀਓ। ਤੇਰੇ ਜਿਹੜੇ ਭਗਤ ਨੇ ਉਹ ਗੁਣਾਂ ਦੇ ਖਜ਼ਾਨੇ ਨਾਲ ਭਰੇ ਪਏ ਨੇ। ਤੇਰੇ ਭਗਤ ਰਤੇ ਗੁਣਤਾਸ ਜੀਓ, ਰਤੇ ਰੰਗੇ ਹੋਏ। ਗੁਣਤਾਸ ਆਖਿਆ ਪ੍ਰਭੂ ਨੂੰ, ਹੇ ਪ੍ਰਭੂ ਤੇਰੇ ਭਗਤ ਤੇਰੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਨੇ। ਗੁਣਤਾਸ ਗੁਣਾਂ ਦਾ ਖਜ਼ਾਨਾ ਪ੍ਰਭੂ ਈਸ਼ਵਰ, ਤੋ ਹੇ ਈਸ਼ਵਰ ਤੇਰੇ ਭਗਤ ਤੇਰੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਨੇ, ਰਤੇ ਰੰਗੇ ਹੋਏ ਹਨ।
ਮੈਂ ਜੁਗ ਜੁਗ ਦਇਆ ਸੇਵਣੀ,
ਮੈਂ ਜੁਗ ਜੁਗ ਦਈਆ ਸੇਵੜੀ। ਦਈਆ ਪਰਮਾਤਮਾ ਦੀ, ਸੇਵੜੀ ਸੇਵਾ ਕਰਨ ਵਾਲੀ ਸੇਵਕੀ। ਦਈਆ ਪਰਮਾਤਮਾ ਦੀ, ਦਿਆਲੂ ਜਿਵੇਂ ਦਏ ਆਇਆ ਸੀ, ਦਏ ਦੱਦਾ ਯਈਏ ਨੂੰ ਔਂਕੜ, ਐਵੇਂ ਦਈਆ ਦਏ ਦੀ ਪਰਮੇਸ਼ਰ ਦੀ। ਮੈਂ ਜੁਗ ਜੁਗ ਦਈਆ ਸੇਵੜੀ, ਜੁਗ ਜੁਗ ਭਾਵ ਹਮੇਸ਼ਾ ਹੀ, ਮੈਂ ਤੇ ਹਮੇਸ਼ਾ ਹੀ ਉਸ ਪਰਮਾਤਮਾ ਦਾ ਸੇਵਕ ਹਾਂ, ਨਿਮਾਣਾ ਜਿਹਾ ਸੇਵਕ ਹਾਂ। ਹਾਂਜੀ
ਗੁਰ ਕੱਟੀ ਮਹਿੰਦੀ ਜੇਵਣੀ,
ਗੁਰ ਕੱਟੀ ਮਹਿੰਦੀ ਜੇਵੜੀ। ਗੁਰੂ ਨੇ ਮੇਰੇ ਬੰਧਨ ਕੱਟ ਦਿੱਤੇ। ਜੇਵੜੀ ਰੱਸੀ, ਮੇਰੇ ਗਲ ਚ ਜਿਹੜੀ ਫੰਦਾ ਪਿਆ ਸੀ, ਮੇਰੇ ਗਲ ਚ ਜਿਹੜੀ ਫਾਹੀ ਪਈ ਸੀ, ਉਹ ਗੁਰੂ ਨੇ ਕੱਟ ਦਿੱਤੀ, ਭਾਵ ਮੈਂ ਬੰਧਨ ਮੁਕਤ ਹੋ ਗਿਆ। ਗੁਰ ਕੱਟੀ ਮਹਿੰਦੀ ਜੇਵੜੀ,
ਹਾਂ ਬਹੁੜ ਛਿੰਜਣਾ ਨਚੂ ਨਾਨਕ ਅਵਸਰਲ ਦਾ ਭਾਲ ਜੀਓ।
ਹਾਂ ਬਹੁੜ ਛਿੰਜਣਾ ਨਚੂ, ਹੁਣ ਮੈਨੂੰ ਦੁਬਾਰਾ ਮੈਦਾਨ ਵਿੱਚ ਆ ਕੇ ਲੜਨਾ ਨਹੀਂ ਪਏਗਾ, ਹੁਣ ਮੈਨੂੰ ਦੁਬਾਰਾ ਘੁਲਣਾ ਨਹੀਂ ਪਏਗਾ। ਬਹੁੜ ਮੁੜ ਕੇ ਛਿੰਜ ਉਸ ਕੋਲ ਦੇ ਮੈਦਾਨ ਵਿੱਚ, ਉਸ ਛਿੰਜ ਵਿੱਚ, ਉਸ ਇਕੱਠ ਵਿੱਚ, ਹੁਣ ਸੰਸਾਰ ਦੇ ਇਕੱਠ ਵਿੱਚ ਆ ਕੇ ਇਹਨਾਂ ਪੰਜਾਂ ਨਾਲ ਫੇਰ ਮੈਨੂੰ ਘੋਲ ਨਹੀਂ ਕਰਨਾ ਪਏਗਾ, ਭਾਵ ਮੇਰੀ ਮੁਕਤੀ ਹੋ ਗਈ। ਹੁਣ ਮੈਨੂੰ ਆ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ, ਹੁਣ ਮੁੜ ਸਰੀਰ ਵਿੱਚ ਆ ਕੇ ਇਹਨਾਂ ਪੰਜਾਂ ਨਾਲ ਲੜਨਾ ਨਹੀਂ ਪਏਗਾ। ਨਾਨਕ ਅਵਸਰ ਲੱਦਾ ਪਾਲ ਜੀਓ। ਹੇ ਨਾਨਕ, ਇਹ ਜ਼ਿੰਦਗੀ ਦਾ ਅਵਸਰ ਲੱਦਾ ਪਾਲ, ਇਸ ਦਾ ਜੋ ਮਹਾਨਤਾ ਸੀ ਇਸ ਜ਼ਿੰਦਗੀ ਦੇ ਅਵਸਰ ਦੀ, ਉਹ ਮੈਂ ਪਾਲ ਲਈ, ਉਹ ਮੈਂ ਢੂੰਡ ਲਈ ਤੇ ਉਸ ਤੋਂ ਲਾਹਾ ਲੈ ਲਿਆ। ਇਸ ਜ਼ਿੰਦਗੀ ਦੇ ਅਵਸਰ ਤੋਂ ਮੈਂ ਪੂਰੇ ਪੂਰਾ ਲਾਹਾ ਲੈ ਲਿਆ, ਇਸ ਕਰਕੇ ਮੈਨੂੰ ਦੁਬਾਰਾ ਛਿੰਜ ਵਿੱਚ ਆ ਕੇ ਖੋਲਣਾ ਨਹੀਂ ਪੈਣਾ। ਤੇ ਨਹੀਂ ਬਚਨ ਪ੍ਰਵਾਨ ਕਰਨੇ, ਵਾਹਿਗੁਰੂ ਜੀ। ਹਾਂਜੀ ਅਵਸਰ ਓਕੇਜਨ, ਇਹ ਜ਼ਿੰਦਗੀ ਰੂਪ ਜਿਹੜਾ ਮੈਨੂੰ ਅਵਸਰ ਮਿਲਿਆ ਸੀ,
ਮੌਕਾ
ਮੌਕਾ
ਚਾਂਸ।
ਅਜ ਇਤਨਾ ਹੀ ਵਚਨ ਪ੍ਰਵਾਨ ਕਰਨੇ।
ਇੱਕ ਓਂਕਾਰ ਸਤਿਗੁਰ ਪ੍ਰਸਾਦ
ਪ੍ਰਸਾਦ
ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ।
ਸ੍ਰੀ ਰਾਗ ਮਹਿਲਾ ਪਹਿਲਾ, ਸ੍ਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਇਸ ਬਾਣੀ ਦਾ ਨਾਂ ਰੱਖਿਆ ਹੈ ਪਹਿਰੇ। ਪਹਿਰੇ ਤਾਂ ਪਹਿਲਾਂ ਤੁਹਾਨੂੰ ਪਹਿਰੇ ਦੇ ਅਰਥ ਸਮਝਾਵਾਂ। ਪਹਿਰੇ ਦਾ ਅਰਥ ਕੀ ਹੈ? ਤੇ ਸਾਰੀ ਬਾਣੀ ਜਿਹਦੇ ਚ ਪਹਿਲੀ ਪਾਤਸ਼ਾਹੀ, ਚੌਥੀ ਪਾਤਸ਼ਾਹੀ, ਪੰਜਵੀਂ ਪਾਤਸ਼ਾਹੀ ਦੀ ਬਾਣੀ ਹੈ, ਉਹ ਚਾਰ ਪੰਜ ਸ਼ਬਦ ਨੇ। ਇਹ ਸਾਰੀ ਬਾਣੀ ਨੂੰ ਪਹਿਰੇ ਆਖਿਆ ਜਾਂਦਾ। ਆਖਿਆ ਇਸ ਲਈ ਹੈ ਕਿ ਸਾਰੇ ਦਿਨ ਵਿੱਚ ਅੱਠ ਪੈਰ ਹੁੰਦੇ ਨੇ, ਚਾਰ ਪੈਰ ਦਿਨ ਦੇ, ਚਾਰ ਪੈਰ ਰਾਤ ਦੇ, ਤਾਂ 24 ਘੰਟਿਆਂ ਦੇ ਵਿੱਚ ਅੱਠ ਪੈਰ ਹੁੰਦੇ ਨੇ। ਤਾਂ ਹਿਸਾਬ ਲਾਓਗੇ ਕਿ ਇੱਕ ਪੈਰ 3 ਘੰਟਿਆਂ ਦਾ ਬਣਦਾ ਹੈ। ਤੁਹਾਨੂੰ ਪਹਿਲਾਂ ਦੱਸਾਂ ਕਿ ਬਾਣੀ ਨੂੰ ਪਹਿਰੇ ਕਿਉਂ ਆਖਿਆ। ਤੁਹਾਡੇ ਚ ਮੇਰਾ ਖਿਆਲ ਸ਼ਾਇਦ ਕਈਆਂ ਨੂੰ ਦੇਸ਼ ਵਿਚ ਰਹਿਣ ਦਾ ਮੌਕਾ ਬਣਿਆ ਹੋਵੇ। ਸਾਡੇ ਦੇਸ਼ ਵਿਚ ਪਿੰਡਾਂ ਚ ਆਮ ਤੌਰ ਤੇ ਵਣਜਾਰੇ ਫਿਰਿਆ ਕਰਦੇ ਨੇ, ਛੋਟੀਆਂ ਮੋਟੀਆਂ ਚੀਜ਼ਾਂ ਸਾਈਕਲਾਂ ਤੇ ਬੰਨ ਲੈਣੀਆਂ, ਚੂੜੀਆਂ ਕਾਂਟੇ ਇਹੋ ਜਿਹੀਆਂ, ਔਰਤਾਂ ਦੇ ਹਾਰ ਸ਼ਿੰਗਾਰ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਇਹੋ ਜਿਹੀਆਂ ਸਾਈਕਲਾਂ ਪਿੱਛੇ ਬੰਨ ਲੈਣੀਆਂ, ਪਿੰਡੋ ਪਿੰਡ ਤੁਰਦੇ ਰਹਿਣਾ, ਔਰ ਜਿੱਥੇ ਰਾਤ ਪੈਣੀ ਉੱਥੇ ਸਾਰੀ ਰਾਤ ਗੁਜ਼ਾਰ ਰਹਿਣੀ, ਚਾਰ ਪੈਰ ਰਾਤ ਦੇ ਉਸ ਥਾਂ ਗੁਜ਼ਾਰਨੇ ਜਿੱਥੇ ਰਾਤ ਪੈ ਜਾਵੇ, ਉੱਥੇ ਆਰਾਮ ਕਰਨਾ, ਕਿਸੇ ਸਰਾਂ 'ਚ ਠਹਿਰ ਜਾਣਾ, ਕਿਸੇ ਧਰਮਸ਼ਾਲਾ 'ਚ ਠਹਿਰ ਜਾਣਾ, ਕਿਸੇ ਗੁਰਦੁਆਰੇ 'ਚ ਜਾ ਟਿਕਣਾ, ਪ੍ਰਸ਼ਾਦੇ ਛੱਕ ਕੇ ਉੱਥੇ ਸੁਬਾਹ ਫਿਰ ਅੱਗੇ। ਤੋ ਇਸ ਤਰ੍ਹਾਂ ਕਰਕੇ ਕਈ ਕਈ ਦਿਨ ਘਰਾਂ 'ਚ ਆਪਣੇ ਵਾਪਸ ਨਹੀਂ ਸੀ ਮੁੜਦੇ ਆਉਂਦੇ। ਜਿੱਥੇ ਰਾਤ ਪੈਣੀ ਉੱਥੇ ਚਾਰ ਪੈਰ ਰਾਤ ਦੇ ਗੁਜ਼ਾਰ ਲੈਣੇ। ਤੋ ਸਤਿਗੁਰਾਂ ਨੇ ਜੀਵ ਦੀ ਜ਼ਿੰਦਗੀ ਨੂੰ ਵੀ ਇਸੇ ਤਰ੍ਹਾਂ ਰਾਤ ਦੇ ਚਾਰ ਪਹਿਰ ਵਾਂਗੂ ਗੁਜ਼ਾਰਿਆ। ਜਿਵੇਂ ਵਣਜਾਰਾ ਕਿਸੇ ਪਿੰਡ ਚਾਰ ਪਹਿਰ ਰਾਤ ਦੇ ਇੱਕ ਮਹਿਮਾਨ ਵਾਂਗੂ ਕੱਟਦਾ ਹੈ, ਸਵੇਰੇ ਉੱਥੋਂ ਤੁਰ ਪੈਂਦਾ ਹੈ। ਜੀਵ ਵੀ ਮਹਿਮਾਨ ਵਾਂਗੂ ਚਾਰ ਪਹਿਰ ਜ਼ਿੰਦਗੀ ਦੇ ਇੱਥੇ ਕੱਟਣ ਆਉਂਦਾ ਹੈ। ਜ਼ਿੰਦਗੀ ਦੇ ਚਾਰ ਪਹਿਰ ਗਿਣ ਲਏ, ਕਿਹੜੇ ਚਾਰ ਪੈਰ? ਪਹਿਲਾ ਪੈਰ ਗਿਣਿਆ ਜਿੱਥੇ ਜ਼ਿੰਦਗੀ ਸ਼ੁਰੂ ਹੁੰਦੀ ਹੈ ਮਾਂ ਦੇ ਪੇਟ ਵਿੱਚ, ਉਸਨੂੰ ਆਖਿਆ ਪਹਿਲਾ ਪੈਰ। ਫਿਰ ਦੂਸਰਾ ਪੈਰ ਆਖਿਆ ਜਦੋਂ ਬੱਚਾ ਜਨਮ ਲੈ ਲੈਂਦਾ ਹੈ, ਬਚਪਨਾ। ਤੀਸਰਾ ਪੈਰ ਜਵਾਨੀ ਦਾ। ਚੌਥਾ ਪੈਰ ਬੁਢੇਪਾ, ਔਰ ਬੁਢੇਪੇ ਦੇ ਅੰਤ ਤੇ ਫਿਰ ਚਲਾਣਾ ਕਰ ਜਾਈਦਾ ਇੱਥੋਂ। ਤਾਂ ਚਾਰ ਪੈਰ ਜ਼ਿੰਦਗੀ ਦੇ ਇਨਸਾਨ ਇੱਥੇ ਗੁਜ਼ਾਰਦਾ। ਤੋ ਇਹਨਾਂ ਸਾਰੇ ਸ਼ਬਦਾਂ ਵਿੱਚ ਸਤਿਗੁਰਾਂ ਨੇ ਮਨੁੱਖ ਦੀ ਇਹ ਜੋ ਚਾਰ ਸਟੇਜਿਸ ਨੇ ਜ਼ਿੰਦਗੀ ਦੇ, ਉਹਦੇ 'ਚ ਜੀਵਾਤਮਾ ਦੀ ਕੀ ਹਾਲਤ ਹੈ, ਮਨੁੱਖ ਦੀ ਕੀ ਹਾਲਤ ਹੈ, ਉਹ ਬਿਆਨ ਕੀਤੀ ਹੈ। ਕਿਸ ਤਰ੍ਹਾਂ ਮਨੁੱਖ ਇੱਥੇ ਗੁਜ਼ਾਰ ਰਿਹਾ ਹੈ, ਕੀ ਹਾਲਤ ਹੈ ਜੀਵਾਤਮਾ ਦੀ ਚਾਰ ਪਹਿਰਾਂ 'ਚ, ਉਹ ਦੱਸ ਰਹੇ ਨੇ। ਤੋ ਜ਼ਿੰਦਗੀ ਦੀ ਹਕੀਕਤਾਂ ਇਹ ਚਾਰ ਪਹਿਰਾਂ 'ਚ ਦੱਸੀਆਂ ਨੇ। ਤੋ ਸਰਵਣ ਕਰੀਏ। ਪਹਿਲਾਂ ਕਹਿੰਦੇ ਨੇ ਪਹਿਲੇ ਪਹਿਰੇ ਰਹਿਣਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ। ਪਹਿਲਾ ਪਹਿਰ ਜ਼ਿੰਦਗੀ ਦਾ ਸ਼ੁਰੂ ਹੁੰਦਾ ਹੈ। ਤਾਂ ਪਹਿਲੇ ਪਹਿਰੇ ਰਹਿਣਕੇ ਸਾਡੀ ਜ਼ਿੰਦਗੀ ਕਰਾਹਤ ਹੈ ਮਨੋ। ਤੋ ਮਨੁੱਖ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਪਹਿਰ ਸ਼ੁਰੂ ਹੁੰਦਾ ਹੈ। ਵਣਜਾਰਿਆ ਆਖਿਆ ਅਸੀਂ ਵੀ ਵਣਜਾਰੇ ਵਾਂਗੂ ਹੀ ਹੈ, ਜਿਵੇਂ ਵਣਜਾਰਾ ਰਾਤ ਕੱਟ ਕੇ ਅੱਗੇ ਤੁਰ ਪੈਂਦਾ, ਅਸੀਂ ਵੀ ਮਹਿਮਾਨ ਹੀ ਹੈ, ਰਾਤ ਕੱਟ ਕੇ ਇੱਥੋਂ ਤੁਰ ਪੈਣਾ। ਤੋ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਐ ਜੀਵ ਮਿੱਤਰ, ਐ ਮੇਰੇ ਦੋਸਤ, ਗੁਰੂ ਨਾਨਕ ਪਾਤਸ਼ਾਹ ਦੋਸਤ ਕਰਕੇ ਸੱਦੇ ਨੇ, ਮਿੱਤਰ ਦੋਸਤ, ਐ ਮੇਰੇ ਦੋਸਤ, ਐ ਮੇਰੇ ਸਤਸੰਗੀ ਦੋਸਤ, ਜ਼ਿੰਦਗੀ ਦਾ ਪਹਿਲਾ ਪੈਰ ਸ਼ੁਰੂ ਹੁੰਦਾ ਹੈ। ਕਿਸ ਤਰ੍ਹਾਂ? ਹੁਕਮ ਪਿਆ ਗਰਬਾਸ, ਮਾਲਕ ਦਾ ਹੁਕਮ ਹੋਇਆ ਤੇ ਪਿਆ ਗਰਬਾਸ, ਮਾਤਾ ਦੇ ਗਰਭ ਵਿੱਚ ਤੂੰ ਆ ਗਿਆ, ਮਾਤਾ ਦੇ ਪੇਟ ਵਿੱਚ ਤੂੰ ਆ ਗਿਆ। ਅਕਾਲ ਪੁਰਖ ਦਾ ਹੁਕਮ ਹੋਇਆ, ਜਿਉਂ ਹੀ ਅਕਾਲ ਪੁਰਖ ਦਾ ਹੁਕਮ ਹੋਇਆ, ਤੇਰੀ ਹੋਂਦ ਮਾਤਾ ਦੇ ਪੇਟ ਵਿੱਚ ਸ਼ੁਰੂ ਹੋ ਗਈ। ਹਾਂਜੀ।
ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ।
ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਪਾਤਸ਼ਾਹ ਆਖਦੇ ਨੇ ਕਿ ਜਦੋਂ ਬੱਚਾ ਅਜੇ ਮਾਂ ਦੀ ਪੇਟ ਦੇ ਵਿੱਚ ਹੈ, ਜਾਨ ਤੇ ਪੈ ਗਈ, ਆਤਮਾ ਅੰਦਰ ਆ ਗਈ ਹੈ, ਲੇਕਿਨ ਉਦੋਂ ਉਸ ਹਾਲਤ ਵਿੱਚ ਉਹ ਆਤਮਾ ਜੁੜੀ ਹੋਈ ਹੈ ਪਰਮਾਤਮਾ ਨਾਲ, ਔਰ ਉਹ ਆਤਮਾ ਸਦਾ ਯਾਦ ਕਰ ਰਹੀ ਹੈ ਪਰਮਾਤਮਾ ਨੂੰ, ਲਿਵ ਲੱਗੀ ਹੋਈ ਹੈ। ਕਿਉਂਕਿ ਜਿੰਨਾ ਚਿਰ ਆਤਮਾ ਅੰਦਰ ਹੈ, ਮਹਿਲ ਤੋਂ ਰਹਿਤ ਹੈ, ਅਜੇ ਕਰਮ ਸ਼ੁਰੂ ਨਹੀਂ ਹੋਏ, ਅਜੇ ਮਹਿਲ ਸ਼ੁਰੂ ਨਹੀਂ ਹੋਈ, ਤਾਂ ਆਤਮਾ ਬੜੀ ਨਿਰਮਲ ਹੈ ਔਰ ਸੁਰਤ ਜੁੜੀ ਹੈ ਪਰਮਾਤਮਾ ਨਾਲ। ਤਾਂ ਕਹਿੰਦੇ ਨੇ ਉਰਦ ਦੱਪ, ਉਰਦ ਕਹਿੰਦੇ ਨੇ ਪੁੱਠਾ, ਬੱਚਾ ਮਾਂ ਦੇ ਪੇਟ ਵਿੱਚ ਪੁੱਠਾ ਹੁੰਦਾ ਹੈ, ਪੁੱਠਾ ਪਿਆ ਹੁੰਦਾ ਹੈ। ਤਾਂ ਕਹਿੰਦੇ ਨੇ ਉਰਦ ਦੱਪ ਅੰਤਰ ਅੰਦਰ, ਮਾਂ ਦੇ ਪੇਟ ਦੇ ਅੰਦਰ, ਮਾਂ ਦੇ ਪੇਟ ਦੇ ਅੰਦਰ ਪੁੱਠਾ ਪਿਆ, ਉਹ ਤਪ ਕਰ ਰਿਹਾ ਹੈ। ਕਿਉਂ ਤਪ ਆਖਿਆ? ਕਿਉਂਕਿ ਇਹ ਕਠਿਨ ਬੰਦਗੀ ਹੈ, ਪੁੱਠਾ ਪਿਆ ਬੱਚਾ ਔਰ ਮਾਂ ਦੇ ਪੇਟ ਦੀ ਜੋ ਅੰਦਰ ਦੀ ਜੋ ਸੇਕ ਹੈ, ਅੰਦਰ ਦੀ ਜੋ ਗਰਮੀ ਹੈ, ਨਿੱਘ ਹੈ, ਉਸਨੂੰ ਜਠਰ ਅਗਨੀ ਕਹਿੰਦੇ ਨੇ, ਉਸ ਵਿੱਚ ਪਿਆ ਹੈ। ਤਾਂ ਇਹ ਮੁਸੀਬਤਾਂ, ਇਹ ਔਖੀਆਂ ਘੜੀਆਂ ਸਹਾਰਦਾ ਹੋਇਆ ਵੀ ਉਹ ਯਾਦ ਕਰ ਰਿਹਾ ਪਰਮਾਤਮਾ ਨੂੰ, ਇਸ ਕਰਕੇ ਇਹ ਵੀ ਤਪ ਹੈ। ਸਾਡੇ ਦੇਸ਼ ਚ ਤਪ ਜਿਹੜੇ ਕਰਦੇ ਨੇ, ਆਪਣੇ ਕਈ ਵਾਰੀ ਸਰੀਰਾਂ ਨੂੰ ਕਸ਼ਟ ਦੇ ਕੇ, ਕਸ਼ਟ ਸਹਾਰ ਕੇ ਵੀ ਮਾਲਕ ਨੂੰ ਯਾਦ ਕਰਦੇ ਨੇ। ਤਾਂ ਕਹਿੰਦੇ ਨੇ ਬੱਚਾ ਵੀ ਪੁੱਠਾ ਪਿਆ, ਤਕਲੀਫ ਸਹਿ ਰਿਹਾ ਹੈ, ਮਾਂ ਦੇ ਪੇਟ ਦੇ ਵਿੱਚ ਜਠਰ ਦੀ ਅਗਨ ਵੀ ਸਹਿ ਰਿਹਾ ਹੈ, ਲੇਕਿਨ ਫਿਰ ਵੀ ਲਿਵ ਲੱਗੀ ਹੈ ਉਸਦੀ ਪਰਮਾਤਮਾ ਨਾਲ। ਤੋ ਉਰਦ ਤਪ ਅੰਤਰ ਕਰੇ, ਅੰਤਰ ਮਾਂ ਦੇ ਪੇਟ ਦੇ ਅੰਦਰ, ਉੱਥੇ ਬੈਠਾ ਵੀ ਪੁੱਠਾ ਲਮਕਿਆ ਅਜੇ ਤਪ ਕਰ ਰਿਹਾ ਹੈ। ਖਸਮ ਸੇਤੀ ਅਰਦਾਸ, ਔਰ ਅਰਦਾਸ ਕਰੀ ਜਾ ਰਿਹਾ ਹੈ, ਮਾਲਕ ਅੱਗੇ ਬੇਨਤੀਆਂ ਜੋਦਣੀਆਂ ਚਾਲੂ ਨੇ। ਤੋ ਭਾਵ ਕਹਿਣ ਦਾ ਦੱਸ ਰਹੇ ਨੇ ਕਿ ਜਦੋਂ ਜੀਵਾਤਮਾ ਮਾਤਾ ਦੇ ਪੇਟ ਵਿੱਚ ਹੈ, ਤਦੋਂ ਪਰਮੇਸ਼ਰ ਨਾਲ ਜੁੜਿਆ, ਲਿਵ ਲੱਗੀ ਹੋਈ ਹੈ। ਹਾਂਜੀ,
ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ।
ਤੋ ਫਿਰ ਉਹੀ ਖਿਆਲ ਦੁਹਰਾਉਂਦੇ ਨੇ, ਖਸਮ ਸੇਤੀ ਅਰਦਾਸ ਵਿਖਾਣਾ, ਵਿਖਾਣਾ ਮੈਨੂੰ ਆਖਦਾ ਹੈ, ਬੋਲ ਤੇ ਨਹੀਂ ਸਕਦਾ ਪਰ ਜੀਵਾਤਮਾ ਸੁਰਤ ਜੁੜੀ ਹੈ ਆਤਮਾ ਦੀ, ਅਰਦਾਸਾਂ ਬੇਨਤੀਆਂ ਚਾਲੂ ਨੇ, ਲਿਵ ਲੱਗੀ ਹੋਈ ਹੈ। ਉਰਦ ਧਿਆਨ ਲਿਵ ਲਾਗਾ, ਪੁੱਠਾ ਹੈ, ਲਮਕਿਆ ਹੋਇਆ, ਲੇਕਿਨ ਫਿਰ ਵੀ ਲਿਵ ਮਾਲਕ ਲਾਲ ਹੈ। ਹਾਂਜੀ,
ਨਾਮ ਰਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਂਗਾ।
ਨਾਮ ਰਜਾਦ ਆਇਆ ਕਲ ਪੀਤਰ, ਨਾਮ ਰਜਾਦ ਆਖਦੇ ਨੇ ਨੰਗੇ ਨੂੰ। ਨਾ ਮਰਿਆਦ, ਮਰਜਾਦ ਤੋਂ ਭਾਵ ਮਰਿਆਦ, ਨਾ ਮਰਿਆਦ ਭਾਵ ਮਰਿਆਦ, ਮਰਿਆਦਾ ਤੋਂ ਬਗੈਰ। ਸਾਡੀ ਮਰਿਆਦਾ ਹੈ ਕੱਪੜੇ ਪਾਉਣ ਦੀ, ਇਨਸਾਨ ਦੀ ਮਰਿਆਦਾ ਹੈ ਨੰਗ ਢੱਕ ਕੇ ਰੱਖਣਾ, ਕੱਪੜੇ ਪਾਈਦੇ ਨੇ, ਨੰਗ ਢੱਕੀਦਾ ਹੈ, ਲੇਕਿਨ ਬੱਚਾ ਹੈ ਨਾ ਮਰਿਆਦ ਹੈ, ਅੰਦਰ ਕੋਈ ਕੱਪੜਾ ਨਹੀਂ ਪਾਇਆ ਹੋਇਆ। ਨਾ ਮਰਿਆਦ ਆਇਆ ਕਲ ਪੀਤਰ, ਕਲ ਹੈ ਕਲਯੁਗ, ਕਲੀ ਕਲਯੁਗ ਅੰਦਰ ਪ੍ਰਵੇਸ਼ ਹੋ ਗਿਆ ਹੈ, ਇਸ ਸੰਸਾਰ ਚ ਆ ਗਿਆ ਹੈ, ਬੇਸ਼ੱਕ ਮਾਂ ਦੇ ਪੇਟ ਵਿੱਚ ਹੈ ਅੰਦਰ, ਲੇਕਿਨ ਆ ਗਿਆ ਇਸ ਧਰਤੀ ਦੇ ਉੱਤੇ, ਔਰ ਇਸ ਵੇਲੇ ਨੰਗਾ ਹੈ, ਨਾ ਮਰਿਆਦ ਹੈ। ਨਾ ਮਰਿਆਦ ਆਇਆ ਕਲ ਪੀਤਰ, ਬਹੁੜ ਜਾਸੀ ਨਾਂਗਾ। ਬਹੁੜ ਮੁੜ ਕੇ ਆਇਆ ਤੇ ਹੁਣ ਨੰਗਾ ਹੀ ਹੈ, ਮਾਂ ਦੇ ਪੇਟ ਅੰਦਰ ਨੰਗਾ ਹੀ ਬੈਠਾ ਹੈ, ਲੇਕਿਨ ਜਿਸ ਦਿਨ ਜਾਣਾ ਉਸ ਦਿਨ ਵੀ ਨੰਗਾ ਹੀ ਜਾਏਗਾ। ਤੁਸੀਂ ਆਖੋਗੇ ਕਿ ਬੇਸ਼ੱਕ ਮੁਰਦਾ ਹੈ, ਟੱਕ ਕੇ ਭੇਜੀ ਦਾ ਹੈ, ਕੱਪੜੇ ਤੇ ਪਾਏ ਹੁੰਦੇ ਨੇ, कपड़े ते मिट्टी नू पाए ने, जीवात्मा ते नंगी जांदी है। जीवात्मा नू कौन कपड़े पाए, वो ते नंगी होंदी है ते नंगी जांदी है। तो ना